0660 ya quicktracklube.com. QTL, because we care. Quick Track Lube.
Teletime Electronics, LEDs और होम अप्लायंसेस की हॉटेस्ट और ब्रांडेड रेंज के साथ 0% फाइनेंस, गारंटी ऑन लोएस्ट प्राइसेस और फ्री डिलीवरी इन GTA. तो इंतजार कैसा, अभी विजिट करें Teletime Brampton, 280 Rutherford Road या Springdale Square Shopping Center या Etobicoke, 1770 Albion Road या 9909 Markham Road. मज़ीद तफ़सीलात के लिए कॉल करें 905-455-1666. टेली टाइम इलेक्ट्रॉनिक्स.
लाइन ऑफ क्रेडिट भी ले देंगे. 11 साल के तजुर्बेकार मॉर्गेज अलायंस ब्रोकर कैनी तालिवान. लाइसेंस नंबर 10530. कॉल 9058122800 9058122800 और विजिट mortgagebuddies.ca.
कैनी तालिवान.
ओ छाए पहने कैनी तालिवान.
सिटी ऑफ हैमिल्टन के डाउनटाउन इलाके च मैकमास्टर यूनिवर्सिटी तो 8 मिनट ते गोटेन स्टेशन तो सिर्फ 10 मिनट की दूरी ते नवीं कॉन्डोज की बुकिंग शुरू. क्वीन ते मेन स्ट्रीट के इंटरसेक्शन ते बहुत ही ढुकवी लोकेशन. दो बेडरूम दो बाथरूम के खुले डुले यूनिट्स दी कीमतां 6,40,000 तो. लॉकर अपलायंसेज ते असाइनमेंट फ्री. डिपोजिट इन ईजी इंस्टॉलमेंट्स. हैमिल्टन डाउनटाउन च आ रही इन्हां नवीं कॉन्डोज या स्टोनी क्रीक च आ रहे नवे प्रोजेक्ट्स अपना यूनिट ग्रंटिड बुक कराउण लई रीमैक्स स्पैशलिस्ट चरणजीत बराड़ नूं हुणे कॉल करो 647-3-0-0-8-4-3-6.
जसविंदर भला बाल मुकुंदर शर्मा ते होर कई साथी कलाकार पैरामाउंट फाइन फूड सेंटर 6 अगस्त नू. इवेंट स्पॉन्सर्ड बाय इंडेक्स रियल्टी ब्रोकरेज प्रेसिडेंट कन्वेंशन सेंटर ते विंडो पंजाब टीवी. ज्यादा जानकारी टिकट संदीप भट्टी नु कॉल करो 416-319-9000 416-319-9000.
लाइफ विजिटर डिसेबिलिटी मॉर्गेज इंश्योरेंस लैंड लई राजपाल ब्राड़ दा नाम हमेशा याद रखो. इंश्योरेंस दे खेतर विच लम्मा तजर्बा रखदे हन राजपाल ब्राड़. RRSP या RESP करवानी है. इनकम टैक्स प्लानिंग लई भी राजपाल ब्राड़ तुहाडी मदद कर सकदे हन.
हेलो, दिस इज राजपाल ब्राड़, Chartered Life Underwriter and Certified Health Insurance Specialist. I've been serving Canadian from the last 20 years for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
Subway. ਸਾਇਨ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ। ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਐਲਬੀਅਨ ਰੋਡ ਇਨ ਰੈਕਸਡੇਲ, 4162131165।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਜ਼ਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, 3 ਵਜੇ ਦੇ ਤੱਕ ਆਪਣੀ ਗੱਲਬਾਤ ਚੱਲਦੀ ਰਹਿਣੀ ਹੈ ਜੀ, ਸਾਂਝ ਪਈ ਰਹਿਣੀ ਆਵਾਜ਼ ਦੇ ਜ਼ਰੀਏ। ਅੱਜ ਆਪਾਂ ਕੈਨੇਡਾ ਦੀਆਂ ਗੱਲਾਂ ਨਹੀਂ ਕਰਨੀਆਂ, ਘੱਟ ਕਰਾਂਗੇ। ਇੱਕ ਦੋ ਹੋਰ ਮਸਲੇ ਬੜੇ ਸਰਗਰਮ ਨੇ, ਉਹਨਾਂ ਬਾਰੇ ਗੱਲਬਾਤ ਆ ਜਿਹੜੀ ਆਪਾਂ ਕਰਾਂਗੇ। ਕਈ ਵਾਰੀ ਕੋਈ ਜਿਹੜੀ ਘਟਨਾ ਹੁੰਦੀ ਆ ਉੱਪਰੋਂ ਦੇਖਿਆ ਹੋਰ ਹੁੰਦੀ ਆ ਲੱਗਦੀ ਆ, ਪਰ ਅੰਦਰ ਜਦੋਂ ਉਹਦੇ ਜਾਂਦੇ ਹਾਂ, ਉਹਦੀਆਂ ਤਹਿਆਂ ਫਰੋਲਦੇ ਹਾਂ ਤਾਂ ਹੋਰ ਹੀ ਕੁਛ ਨਿਕਲ ਆਉਂਦਾ। ਕਈ ਵਾਰੀ ਨਹੀਂ, ਆਮ ਕਰਕੇ ਬਹੁਤੀ ਵਾਰੀ ਸਰਕਾਰਾਂ ਕੀ ਕਰਦੀਆਂ ਨੇ, ਕਿਸੇ ਮਸਲੇ ਪ੍ਰਤੀ ਲੋਕਾਂ ਦਾ ਜਿਹੜਾ ਗੁੱਸਾ ਪਿਆ ਹੁੰਦਾ ਉਹਨੂੰ ਠੰਡਾ ਕਰਨ ਦੇ ਲਈ ਅਤੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਇਹੋ ਜਿਹੀ ਕਾਰਵਾਈ ਕਰਦੀਆਂ ਨੇ ਕਿ ਸਰਕਾਰਾਂ ਜਿਹੜੀਆਂ ਉਹ ਵਧਾਈ ਦੀਆਂ ਪਾਤਰ ਬਣ ਜਾਂਦੀਆਂ, ਪਰ ਉਹ ਕੰਮ ਗਲਤ ਹੁੰਦਾ। ਕਿਉਂਕਿ ਮੈਜੋਰਿਟੀ ਲੋਕ ਹੁੰਦੇ ਆ ਜਿਹੜੇ ਉਹ ਡੰਗਿਆਈ 'ਚ ਸੋਚਦੇ ਹੀ ਨਹੀਂ, ਲਾਈ ਅਲੱਗ ਹੁੰਦੇ ਆ, ਸਿਰੇ ਦੇ ਲਾਈ ਅਲੱਗ। ਮਜੋਰਿਟੀ ਲੋਕਾਂ ਦੀ ਗੱਲ ਕਰਦਾ ਮੈਂ, ਮੋਰ ਦੈਨ 80%। ਆਪ ਫੈਸਲਾ ਲੈਣ ਦੀ ਜ਼ਰੂਰਤ ਹੀ ਨਹੀਂ ਹੁੰਦੀ ਉਹਨਾਂ 'ਚ, ਜ਼ਿੰਦਗੀ ਦੇ ਇੰਪੋਰਟੈਂਟ ਫੈਸਲੇ ਉਹਨਾਂ ਨੇ ਕਦੇ ਲਏ ਨਹੀਂ ਹੁੰਦੇ, ਈਵਨ ਆਪਣੀਆਂ ਪ੍ਰੋਬਲਮਸ ਵੀ ਕਦੇ ਉਹਨਾਂ ਨੇ ਸੋਲਵ ਨਹੀਂ ਕੀਤੀਆਂ ਹੁੰਦੀਆਂ। ਆਪਣੀਆਂ ਪ੍ਰੋਬਲਮ ਸੋਲਵ ਕਰਨ ਲਈ ਉਹ ਚਾਚੇ ਤਾਇਆਂ ਮਾਸੜਾਂ ਫੁੱਫੜਾਂ ਨੂੰ ਪੁੱਛਦੇ ਫਿਰਦੇ ਹੁੰਦੇ ਨੇ, ਆਂਢੀਆਂ ਗੁਆਂਢੀਆਂ ਨੂੰ ਪੁੱਛਦੇ ਫਿਰਦੇ ਹੁੰਦੇ ਨੇ, ਇਸੇ ਕਰਕੇ ਉਹਨਾਂ ਨੂੰ ਲਾਈ ਲੱਗ ਕਿਹਾ ਜਾਂਦਾ। ਅਤੇ ਪੰਜਾਬੀ ਆ ਜਿਹੜੇ ਉਹ ਵੱਡੀ ਗਿਣਤੀ 'ਚ ਲਾਈ ਲੱਗ ਰਹੇ ਜੀ, ਹੋਰ ਕੌਮਾਂ ਵੀ ਹੋਣਗੀਆਂ, ਬਹਾਦਰ ਵੀ ਹੈਗੇ ਨੇ ਪੰਜਾਬੀ, ਇਹੋ ਜਿਹੀ ਗੱਲ ਨਹੀਂ। ਆਪਾਂ ਤਾਂ ਸਿਰਫ ਲਾਈ ਲੱਗਤਾ ਵਾਲੇ ਜਿਹੜੇ ਗੁਣ ਜਾਂ ਔਗਣ ਕਹਿ ਲਓ ਇਹਦੀ ਗੱਲ ਕਰ ਰਹੇ ਹਾਂ, ਬਾਕੀ ਹੋਰ 100 ਗੁਣ ਹੈਗੇ ਨੇ ਪੰਜਾਬੀਆਂ 'ਚ, ਬੜੇ ਮਿਹਨਤੀ ਨੇ, ਬਹਾਦਰ ਨੇ, ਦਲੇਰ ਨੇ, ਪਰ ਲਾਈ ਲੱਗਤਾ ਵਾਲਾ ਗੁਣ ਆ ਜਿਹੜਾ ਔਗਣ ਜਾਂ ਗੁਣ, ਇਹ ਮੈਨੂੰ ਨਹੀਂ ਪਤਾ ਹੈਗਾ, ਬਹੁਤ ਲੋਕ ਇਹਨੂੰ ਗੁਣ ਕਹਿੰਦੇ ਹੋਣਗੇ। ਇਹ ਬਹੁਤ ਬਹੁਤ ਹੈਗੀ ਲਾਈ ਲੱਗਤਾ ਪੰਜਾਬੀਆਂ ਦੇ ਵਿੱਚ। ਸਰਕਾਰਾਂ ਜਿਹੜੀਆਂ ਇਹੋ ਜਿਹੀ ਲਾਈ ਲੱਗਤਾ ਨੂੰ ਵਰਤਦੀਆਂ ਨੇ, ਸਮਾਜ ਦੇ ਵਿੱਚ ਜਿਹਦੀ ਹਸਤੀ ਥੋੜ੍ਹੀ ਜਿਹੀ ਵੱਡੀ ਆ, ਆਰਥਿਕ ਤੌਰ 'ਤੇ ਤਕੜਾ, ਸੱਤਾ ਹੈਗੀ ਉਹਦੇ ਵਿੱਚ, ਸੱਤਾ ਦਾ ਭਾਈਵਾਲ ਆ, ਉਹ ਵੱਡੇ ਅਹੁਦੇ 'ਤੇ ਆ, ਲੋਕਾਂ ਨੂੰ ਮੂਰਖ ਬਣਾਉਣਾ ਜਾਣਦਾ, ਲੋਕ ਉਹਦੇ ਪਿੱਛੇ ਲੱਗਦੇ ਨੇ, ਲੋਕ ਮੂਰਖ ਬਣ ਕੇ ਖੁਸ਼ ਹੁੰਦੇ ਨੇ, ਲੋਕ ਮੂਰਖਤਾ 'ਤੇ ਮਾਣ ਕਰਦੇ ਨੇ। ਲਾਈ ਲੱਗਤਾ ਅਤੇ ਮੂਰਖਤਾ ਨੂੰ ਵੇਖਦਿਆਂ ਹੋਇਆਂ ਹੀ ਪੰਜਾਬ ਦੇ ਵਿੱਚ ਬਹੁਤ ਸਾਲ ਪਹਿਲਾਂ ਸਰਕਾਰਾਂ ਨੇ ਇਹ ਕਹਿ ਕੇ ਨੈਕਸਲਾਈਟ ਮੁੰਡੇ ਮਾਰਨੇ ਸ਼ੁਰੂ ਕੀਤੇ ਸੀ, ਪੁਲਿਸ ਮੁਕਾਬਲੇ ਬਣਾ ਕੇ, ਵੀ ਮੁਕਾਬਲਾ ਹੋਇਆ ਜੀ, ਸਾਡਾ ਤਾਂ ਮੁਕਾਬਲਾ ਹੋਇਆ ਇਹਨਾਂ ਨਾਲ, ਇਹਨਾਂ ਕੋਲ ਹਥਿਆਰ ਸੀ, ਅਤੇ ਪਿੰਡਾਂ 'ਚੋਂ ਕਈ ਮੁੰਡੇ ਸਿਆਣੇ, ਕਈ ਪ੍ਰੋਫੈਸਰ ਵੀ ਲੱਗੇ ਹੋਏ ਸੀ। ਅਤੇ ਹੈਰਾਨ ਹੋਵੋਗੇ ਤੁਸੀਂ ਵੀ ਕਈ ਤਾਂ ਆਜ਼ਾਦੀ ਦੀ ਲੜਾਈ 'ਚ ਵੀ ਬਾਬਾ ਬੂਝਾ ਸਿੰਘ ਵਰਗੇ ਸੀਗੇ, ਉਹਨਾਂ ਦੇ ਵੀ ਮੁਕਾਬਲੇ ਬਣਾਏ, ਮੁਕਾਬਲੇ ਹੋਏ ਨਹੀਂ, ਫੜ ਕੇ ਮਾਰਿਆ। ਉਸ ਤੋਂ ਬਾਅਦ ਸਿੱਖ ਨੌਜਵਾਨਾਂ ਦੇ ਪੁਲਿਸ ਨੇ ਮੁਕਾਬਲੇ ਬਣਾਏ ਫੜ ਫੜ ਕੇ। ਮੁਕਾਬਲਾ ਬਣਾਉਣ ਦਾ ਮਤਲਬ ਇਹ ਹੁੰਦਾ ਬਈ ਬੰਦੇ ਨੂੰ ਫੜ ਲਿਆ, ਉਹ ਕਿਸੇ ਕੰਮ ਦਾ ਦੋਸ਼ੀ ਹੈ ਜਾਂ ਨਹੀਂ ਦੋਸ਼ੀ ਹੈ, ਮੈਂ ਇਸ ਪਾਸੇ ਨਹੀਂ ਅਜੇ ਜਾ ਰਿਹਾ, ਬਸ ਮਤਲਬ ਉਹਨੂੰ ਫੜ ਕੇ ਮਾਰਤਾ। ਅਤੇ ਪੁਲਿਸ ਕੋਲ ਹਥਿਆਰ ਰੱਖ ਦਿੰਦੀ ਸੀ ਵੀ ਇਹਨੇ ਸਾਡੇ ਨਾਲ ਮੁਕਾਬਲਾ ਕੀਤਾ। ਹਜ਼ਾਰਾਂ ਦੀ ਗਿਣਤੀ 'ਚ ਸਿੱਖ ਨੌਜਵਾਨਾਂ ਦੇ ਮੁਕਾਬਲੇ ਬਣਾਏ, ਕਈ ਤਾਂ ਘਰਾਂ ਦੇ ਵਿੱਚੋਂ ਚੱਕ ਕੇ ਲਿਜਾਂਦੇ ਸੀ ਪੁਲਿਸ ਵਾਲੇ, ਸਿਰਫ ਖਾਤਾ ਪੂਰਾ ਕਰਨ ਲਈ। ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਬਹੁਤ ਵਾਰ ਇੱਥੇ ਗੱਲਾਂ ਕਰਦੇ ਹਾਂ ਵੀ ਉਹ ਜਿਹੜੇ ਮਾਰਨ ਵਾਲੇ ਸੀ ਜਿਨ੍ਹਾਂ ਕੋਲ 147 ਹੁੰਦੀਆਂ ਸੀ ਉਹ ਤਾਂ ਆਪਦਾ ਕੰਮ ਕੁੰਮ ਕਰਕੇ ਚਲੇ ਜਾਂਦੇ ਸੀ ਮਾਰ ਮਰਾਈ ਕਰਕੇ, ਉਸ ਤੋਂ ਬਾਅਦ ਸ਼ਾਮਤ ਆ ਜਾਂਦੀ ਸੀ ਪਿੰਡ ਵਾਲਿਆਂ ਦੀ, ਜਿਨ੍ਹਾਂ ਦੇ ਘਰ ਬਾਹਰ ਹੁੰਦੇ ਸੀਗੇ ਪਿੰਡ ਤੋਂ ਖੇਤਾਂ 'ਚ ਰਹਿੰਦੇ ਹੁੰਦੇ ਸੀ ਉਹਨਾਂ ਦੇ ਮੁੰਡਿਆਂ ਨੂੰ ਚੱਕ ਕੇ ਪੁਲਿਸ ਲੈ ਜਾਂਦੀ ਸੀ ਅਤੇ ਪੁਲਿਸ ਉਹ ਮੁੰਡਿਆਂ ਨੂੰ ਮਾਰ ਦਿੰਦੀ ਸੀ। ਹੁਣ ਗੈਂਗਸਟਰਾਂ ਦਾ ਨਾਂ ਬੜਾ ਬਦਨਾਮ ਹੋਇਆ, ਗੈਂਗਸਟਰਾਂ ਬਾਰੇ ਡਿਸਕਸ਼ਨ ਚੱਲਦੀ ਆ, ਇਹ ਪੂਰੇ ਦਾ ਪੂਰਾ ਇੱਕ ਵਰਤਾਰਾ ਗੈਂਗਸਟਰ ਦਾ, ਗੁੰਡੇ ਆ ਜਿਹੜੇ ਕਿਵੇਂ ਪੈਦਾ ਹੁੰਦੇ ਨੇ, ਕਿਵੇਂ ਇਹਨਾਂ ਦੀ ਪੁਸ਼ਤ ਪਨਾਈ ਹੁੰਦੀ ਆ, ਕਿਵੇਂ ਪੁਲਿਸ ਵਾਲੇ ਆ ਜਿਹੜੇ ਜਾਂ ਜਿਹੜੇ ਰਾਜਨੀਤਿਕ ਲੀਡਰ ਨੇ ਉਹ ਇਹਨਾਂ ਨੂੰ ਯੂਜ਼ ਕਰਦੇ ਨੇ, ਇਹ ਪੂਰੇ ਦਾ ਪੂਰਾ ਇੱਕ ਵਰਤਾਰਾ, ਇਹਨੂੰ ਸਮਝਣ ਦੀ ਲੋੜ ਆ, ਇਹਦੀ ਡੂੰਘਿਆਈ 'ਚ ਜਾਣ ਦੀ ਲੋੜ ਆ ਵੀ ਨੌਜਵਾਨ ਮੁੰਡੇ ਸੋਹਣੀ ਜ਼ਿੰਦਗੀ ਜਿਉਣਾ ਛੱਡ ਕੇ ਗੈਂਗਸਟਰਵਾਦ ਦੇ ਪਿੱਛੇ ਕਿਉਂ ਲੱਗਦੇ ਨੇ। ਅਤੇ ਹੁਣ ਕਿਉਂਕਿ ਸਿੱਧੂ ਮੂਸੇਵਾਲਾ ਮਾਰਿਆ, ਸਿੱਧੂ ਮੂਸੇਵਾਲਾ ਦੇ ਫੈਨਸ ਬੜੇ ਨੇ, ਮਾਰ ਮਰਾਈ ਕਰਨੀ ਗਲਤ ਆ, ਨੌਜਵਾਨ ਸੀ, ਗਾਇਕ ਸੀ, ਲੋਕਾਂ ਦੇ ਮਨਾਂ ਦੇ ਵਿੱਚ ਧੁਰ ਅੰਦਰ ਤੱਕ ਵੜਿਆ ਹੋਇਆ ਸੀ। ਹੁਣ ਉਹ ਜਿਹੜੀ ਹਮਦਰਦੀ ਪਈ ਆ ਸਿੱਧੂ ਮੂਸੇਵਾਲ ਪ੍ਰਤੀ ਅਤੇ ਸਰਕਾਰ ਦੀ ਜਿਹੜੀ ਨਲਾਇਕੀ ਆ, ਜਿਹਦੀ ਜਿਹੜੀ ਨਲਾਇਕੀ ਕਰਕੇ ਹੀ ਸਰਕਾਰ ਦੀ ਕਰਕੇ ਸੰਗਰੂਰ ਸੀਟ ਆ ਜਿਹੜੀ ਉਹ ਆਮ ਆਦਮੀ ਪਾਰਟੀ ਹਾਰੀ ਆ, ਅਤੇ ਇਹ ਕਹਿਣ 'ਚ ਵੀ ਮੈਂ ਕੋਈ ਹੈਸੀਟੇਸ਼ਨ ਨਹੀਂ ਮੈਨੂੰ ਵੀ ਜੇ ਅੱਜ ਪੰਜਾਬ ਦੇ ਵਿੱਚ ਚੋਣ ਹੋਣੀ ਹੋਵੇ ਨਾ ਤਾਂ 10-15 ਤੋਂ ਵੱਧ ਆਮ ਆਦਮੀ ਪਾਰਟੀ ਦੇ ਬੰਦੇ ਨਹੀਂ ਜਿੱਤਦੇ ਕਿਉਂਕਿ ਲੋਕਾਂ 'ਚ ਰੋਹ ਬੜਾ। ਉਸ ਰੋਹ ਨੂੰ ਖਾਰਜ ਕਰਨ ਲਈ ਅਤੇ ਲੋਕਾਂ ਦੇ ਜਿਹੜੇ ਸੈਂਟੀਮੈਂਟਸ ਪਏ ਆ ਸਿੱਧੂ ਮੂਸੇਵਾਲਾ ਦੇ ਪ੍ਰਤੀ, ਉਹਨਾਂ ਨੂੰ ਯੂਟੀਲਾਈਜ਼ ਕਰਨ ਲਈ, ਆਪਦੀ ਬੱਲੇ ਬੱਲੇ ਬਣਾਉਣ ਲਈ ਅਤੇ ਗੈਂਗਸਟਰਾਂ ਦੇ ਖਿਲਾਫ ਜਿਹੜੀ ਨਫ਼ਰਤ ਪਈ ਆ ਉਹਨੂੰ ਕੈਸ਼ ਕਰਾਉਣ ਦੇ ਲਈ, ਪੁਲਿਸ ਕਹਿੰਦੀ ਜੀ ਅਸੀਂ ਮੁਕਾਬਲੇ 'ਚ ਮਾਰਤੇ। ਬਹੁਤ ਸਾਰੇ ਸਾਡੇ ਕਾਲਰਸ ਵੀ ਹੋਰ ਵੀ ਕਹਿਣਗੇ ਜੀ ਮੁਕਾਬਲਾ ਹੋਇਆ, ਮੁਕਾਬਲੇ 'ਚ ਤਾਂ ਫਿਰ ਮਰਨਾ ਹੀ ਆ, ਆਏ ਹੋਣਾ ਓਏ ਹੋਣਾ। ਕਈ ਤਾਂ ਕਈ ਕੀ ਬਹੁਤੇ ਲੋਕ ਇਹ ਕਹਿੰਦੇ ਆ ਜੀ ਕਾਤਲ ਮਾਰਤੇ ਆ, ਪੁਲਿਸ ਨੇ ਮਾਰਤੇ ਕਾਤਲ, ਠੀਕ ਆ, ਉਹ ਭੁੱਲ ਹੀ ਜਾਂਦੇ ਆ ਪੁਲਿਸ ਦਾ ਕੰਮ ਅਤੇ ਜੱਜ ਦਾ ਕੰਮ। ਬਹੁਤ ਸਾਰੇ ਲੋਕ ਇਹ ਕਹਿੰਦੇ ਆ ਫਿਰ ਕੀ ਹੋ ਗਿਆ ਜੀ ਜੇ ਉਹ ਫੜ ਵੀ ਲੈਂਦੀ ਪੁਲਿਸ ਤਾਂ ਹੋ ਸਕਦਾ ਅਦਾਲਤ 'ਚ ਛੁੱਟ ਜਾਂਦੇ। ਵੀ ਛੁੱਟ ਜਾਂਦੇ ਤਾਂ ਛੁੱਟ ਜਾਂਦੇ, ਇਹਦਾ ਮਤਲਬ ਗੱਲ ਮੰਨੋ ਵੀ ਜਿਹੜਾ ਕਾਨੂੰਨ ਦਾ ਪ੍ਰਬੰਧ ਆ ਉੱਥੇ ਉਹ ਬਿਲਕੁਲ ਨਿਕੰਮਾ। ਜੇ ਕਾਨੂੰਨ ਆ ਜਿਹੜਾ ਕਾਤਲ ਨੂੰ ਸਜ਼ਾ ਹੀ ਨਹੀਂ ਦੇ ਸਕਦਾ ਅਤੇ ਫਿਰ ਇਹੋ ਜਿਹੇ ਕਾਨੂੰਨ ਤੋਂ ਲੈਣਾ ਕੀ ਆ? ਉਹ ਕਾਨੂੰਨ ਦੀਆਂ ਕਿਤਾਬਾਂ ਫਰਿੱਜ 'ਚ ਲਾ ਕੇ ਰੱਖ ਲਓ, ਉਹ ਜਿਹੜੇ ਕੋਟ ਜੇ ਜੱਜ ਅਤੇ ਵਕੀਲ ਪਾਉਂਦੇ ਹੁੰਦੇ ਨੇ ਉਹਨਾਂ ਨੂੰ ਸਿੱਟ ਦਿਓ ਡਸਟਬਿਨ ਦੇ ਵਿੱਚ। ਜੇ ਕਾਨੂੰਨ ਤੁਹਾਡਾ ਕਾਤਲ ਨੂੰ ਸਜ਼ਾ ਹੀ ਨਹੀਂ ਦੇ ਸਕਦਾ ਇਹੋ ਜਿਹੇ ਕਾਨੂੰਨ ਦਾ ਫਾਇਦਾ ਕੀ ਆ? ਪਰ ਸਾਡੇ ਲੋਕ ਪੁਲਿਸ ਮੁਕਾਬਲੇ ਨੂੰ ਜਾਇਜ਼ ਠਹਿਰਾਉਂਦੇ ਨੇ, ਪਤਾ ਉਹਨਾਂ ਨੂੰ ਉੱਦਾਂ ਲੱਗਦਾ ਜਿੱਦਾਂ ਉਹਨਾਂ ਦਾ ਆਪਦਾ ਕੋਈ ਚਾਚੇ ਤਾਏ ਦਾ ਮੁੰਡਾ ਹੋਰ ਪੁਲਿਸ ਫੜ ਕੇ ਮਾਰ ਦਿੰਦੀ ਹੈ, ਭਾਵੇਂ ਦੋਸ਼ ਵੀ ਹੋਵੇ ਨਾ ਕੋਈ, ਫਿਰ ਕਹਿਣਗੇ ਜੀ ਹਿਊਮਨ ਰਾਈਟਸ। ਇਹ ਨਹੀਂ ਕਹਿੰਦੇ ਕਿਸੇ ਨੂੰ ਫੜ ਕੇ ਮਾਰ ਦਿਓ। ਪਰ ਹੁਣ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੋਇਆ ਇਹ ਕਿਹਾ ਗਿਆ ਉਹਦੇ ਕਾਤਲ ਨੇ, ਕਾਤਲ ਹੋਣਗੇ ਵੀ ਆਪਾਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੁੰਦੇ। ਅਤੇ ਮੈਨੂੰ ਪਤਾ ਬਹੁਤ ਗਿਣਤੀ ਲੋਕਾਂ ਦੀ ਇਹ ਆ ਕਹਿਣਗੇ ਜੀ ਬਿਲਕੁਲ ਠੀਕ ਆ, ਜੇ ਪੁਲਿਸ ਨੇ ਵੀ ਮਾਰਿਆ ਕਿਸੇ ਦਾ ਕਾਤਲ ਹੋਵੇ ਮਾਰ ਦੇਣਾ ਚਾਹੀਦਾ, ਕਿਉਂਕਿ ਫਿਲਮਾਂ 'ਚ ਵੀ ਇਹੀ ਦਿਖਾਇਆ ਜਾਂਦਾ, ਫਿਲਮਾਂ 'ਚ ਵੀ ਆਹੀ ਕੁਛ ਦਿਖਾਇਆ ਜਾਂਦਾ ਵੀ ਪੁਲਿਸ ਨੂੰ ਜਦੋਂ ਹੀਰੋ ਬਣਾਉਣਾ ਹੋਵੇ ਅਤੇ ਗੁੰਡੇ ਅਨਸਰਾਂ ਦੇ ਖਿਲਾਫ ਇੱਕ ਇੱਕ ਪੁਲਿਸ ਦਾ ਜਿਹੜਾ ਇੰਸਪੈਕਟਰ ਆ 20-20 ਗੁੰਡਿਆਂ ਦੇ ਖਿਲਾਫ ਲੜਦਾ, ਉਹ ਜਾਣੀ ਲੋਕਾਂ ਦੇ ਵਿੱਚ ਜਿਹੜੀ ਗੁੰਡਿਆਂ ਦੇ ਖਿਲਾਫ ਨਫ਼ਰਤ ਪਈ ਆ ਨਾ ਮਨਾਂ 'ਚ, ਅਚੇਤ ਮਨਾਂ 'ਚ ਪਈ ਆ, ਸਬਕੌਂਸ਼ੀਅਸ ਮਾਇੰਡ 'ਚ, ਉਸ ਨੂੰ ਹੌਲੀ ਹੌਲੀ ਮਤਲਬ ਉਹਨੂੰ ਸਲਾਉਣਾ, ਪੁਲਿਸ ਨੂੰ ਐਪਰੀਸ਼ੀਏਟ ਕਰਨਾ, ਹੌਲੀ ਹੌਲੀ ਇੱਥੋਂ ਤੱਕ ਪਹੁੰਚ ਜਾਣਾ ਵੀ ਪੁਲਿਸ ਨੂੰ ਤਾਂ ਗੁੰਡਿਆਂ ਨੂੰ ਤਾਂ ਪੁਲਿਸ ਹੀ ਨੱਥ ਪਾ ਸਕਦੀ ਹੈ, ਵੀ ਹੁਣ ਤੱਕ ਪੁਲਿਸ ਨੇ ਪੁਲਿਸ ਦੇ ਹੱਥਾਂ ਨੂੰ ਹੱਥਕੜੀਆਂ ਲਾਈਆਂ ਹੋਈਆਂ ਸੀ ਇੰਨੇ ਸਾਲ ਹੋ ਗਏ, ਜਿੰਨੇ ਪੋਲੀਟੀਕਲ ਲੀਡਰਸ ਨੇ ਸਾਰੇ ਗੁੰਡਿਆਂ ਨੂੰ ਵਰਤਦੇ ਨੇ, ਆਮ ਘਰਾਂ ਦੇ ਲੜਕੇ ਹੁੰਦੇ ਨੇ, ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਤੁਸੀਂ ਫੋਟੋ ਦੇਖੋ, ਉਹ ਜਿਹੜਾ ਗੈਂਗਸਟਰ ਆ ਉਹ ਕੋਨੇ ਦੇ ਵਿੱਚ ਬੈਠਾ, ਪੈਰੀ ਭਾਰ ਬੈਠਾ, ਉਹ ਟੇਢਾ ਹੋਇਆ ਅਤੇ AK-47 ਹੈ ਜਿਹੜੀ, ਉਹਦਾ ਮੂੰਹ ਉਹਦੇ ਬੰਨੀ ਆ, ਕੋਈ ਕਮਲੇ ਤੋਂ ਕਮਲਾ ਬੰਦਾ ਜਿਹੜਾ ਉਹ ਵੀ ਸਮਝ ਸਕਦਾ ਵੀ ਇਹ ਪੁਲਿਸ ਮੁਕਾਬਲਾ ਹੋਇਆ ਨਹੀਂ, ਇਹ ਬਣਾਇਆ ਗਿਆ। ਸਾਡੇ ਲੋਕ ਖੁਸ਼ ਨੇ, ਮੈਂ ਵੀ ਫੇਸਬੁੱਕ 'ਤੇ ਪੋਸਟਾਂ ਪੜ੍ਹ ਰਿਹਾ, ਹੈਰਾਨੀ ਹੁੰਦੀ ਆ ਮੈਨੂੰ ਮੋਰ ਦੈਨ 80% ਖੁਸ਼ ਨੇ। ਇਹੀ ਉਹ ਲੋਕ ਨੇ ਜਿਹੜੇ 10 ਸਾਲ ਪਹਿਲਾਂ ਕਹਿੰਦੇ ਸੀ ਪੁਲਿਸ ਮੁਕਾਬਲੇ ਨਹੀਂ ਹੋਣੇ ਚਾਹੀਦੇ, ਇਹਨਾਂ 'ਚੋਂ ਕਿਸੇ ਨਾ ਕਿਸੇ ਰਿਸ਼ਤੇਦਾਰ ਦਾ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਜ਼ਰੂਰ ਕਿਸੇ ਨਾ ਕਿਸੇ ਦਾ ਪੁਲਿਸ ਮੁਕਾਬਲਾ ਬਣਿਆ। ਤਾਂ ਝੂਠਾ ਪੁਲਿਸ ਮੁਕਾਬਲਾ ਮੀਨਸ ਜਦੋਂ ਕਹਿੰਦੇ ਪੁਲਿਸ ਮੁਕਾਬਲਾ ਹੋ, ਪੁਲਿਸ ਮੁਕਾਬਲਾ ਬਣ ਗਿਆ, ਮੁਕਾਬਲੇ 'ਚ ਮਾਰਤੇ, ਉਹ ਮੁਕਾਬਲਾ ਹੋਇਆ ਨਹੀਂ, ਉਹ ਮੁਕਾਬਲਾ ਬਣਾਇਆ ਗਿਆ। ਅਤੇ ਜਦੋਂ ਪੁਲਿਸ ਮੁਕਾਬਲਾ ਬਣਾਤਾ ਕਾਤਲਾਂ ਦਾ, ਇਹਦਾ ਮਤਲਬ ਸਾਰੇ ਦੇ ਸਾਰੇ ਸੁਰਾਗ ਆ ਜਿਹੜੇ ਉਹ ਮਿਟ ਗਏ। ਕੌਣ ਉਹਨਾਂ ਕੌਣ ਉਹਨਾਂ ਨੂੰ ਯੂਜ਼ ਕਰਦਾ ਸੀ, ਗੈਂਗਸਟਰਾਂ ਨੂੰ ਕਿਵੇਂ ਯੂਜ਼ ਕੀਤਾ ਗਿਆ ਉਹਨਾਂ ਨੂੰ, ਕੌਣ ਕੌਣ ਉਹਨਾਂ ਦੇ ਪਿੱਛੇ ਸੀ, ਇਹ ਪੰਜਾਬ 'ਚ ਹਮੇਸ਼ਾ ਹੀ ਹੁੰਦਾ ਰਿਹਾ। ਪੰਜਾਬ ਦੇ ਵਿੱਚ ਜਿਹੜਾ ਸਾਹਮਣੇ ਆ ਨਾ ਕਾਤਲ, ਉਹਨੂੰ ਲੋਕ ਮਾਰ ਦਿੰਦੇ ਨੇ ਅਤੇ ਉਹ ਸਬੂਤ ਗਾਇਬ ਕਰ ਦਿੰਦੇ ਨੇ। ਇਹ ਸਾਰੀਆਂ ਧਿਰਾਂ ਕਰਦੀਆਂ ਨੇ ਜੀ, ਸਮਾਜ ਵਿਰੋਧੀ ਧਿਰਾਂ। ਉਹ ਪੂਲੇ ਵਾਲਾ ਇੱਕ ਸੰਤ ਜਿਹਾ ਮਾਰਿਆ ਸੀਗਾ, ਸੰਤ ਕਹਿੰਦਾ ਘੁੰਦਾ ਸੀਗਾ ਨਿੰਗ, ਉਹ ਲੋਕ ਬੜੇ ਖੁਸ਼, ਬਹੁਤ ਖੁਸ਼, ਕਹਿੰਦੇ ਜੀ ਮਾਰਤਾ ਮਾਰਤਾ, ਬਦਲਾ ਲੈ ਲਿਆ ਬਦਲਾ ਲੈ ਲਿਆ। ਉਹਦੇ ਪਿੱਛੇ ਕੌਣ ਸੀ? ਉਹ ਸਾਰੀ ਸੱਚਾਈ ਜਿਹੜੀ ਉਹ ਛੁੱਪ ਗਈ, ਮਤਲਬ ਜੇਲ੍ਹ ਦੇ ਵਿੱਚ ਤੁਹਾਨੂੰ ਪਤਾ ਮਾਰਿਆ ਸੀ ਉਹ। ਧਾਰਮਿਕ ਥਾਵਾਂ ਦੀ ਬੇਅਦਬੀ ਕੀਤੀ ਜਾਂਦੀ ਆ ਅਤੇ ਉਹ ਬੇਅਦਬੀ ਕਰਨ ਵਾਲੇ ਜਿਹੜੇ ਹੈਗੇ ਆ ਉਹ ਮਾਰ ਦਿੱਤੇ ਜਾਂਦੇ ਆ ਸਾਹਮਣੇ ਹੀ, ਲੋਕ ਖੁਸ਼ੀ ਮਨਾਉਂਦੇ ਆ ਅਤੇ ਖੁਸ਼ੀ ਮਨਾਉਂਦੇ ਆ ਜਦੋਂ ਐਡੇ ਕਮਲੇ ਨੇ ਲੋਕ ਭੁੱਲ ਜਾਂਦੇ ਵੀ ਸਬੂਤ ਤਾਂ ਸਾਰੇ ਖਤਮ ਕਰਤੇ, ਇਹੋ ਜਿਹੀਆਂ ਘਟਨਾਵਾਂ ਫਿਰ ਹੋਣਗੀਆਂ। ਇਵੇਂ ਗੈਂਗਸਟਰ ਨੇ ਹੁਣ ਕਿਸੇ ਵੀ ਵਿਅਕਤੀ ਨੂੰ ਜਿਹਨੇ ਕੋਈ ਸਧਾਰਨ ਜੁਰਮ ਕੀਤਾ ਉਹਨੂੰ ਇਹ ਕਹਿ ਦਿਓ ਵੀ ਇਹ ਤਾਂ ਜੀ ਗੈਂਗਸਟਰ ਸੀ ਅਤੇ ਪੁਲਿਸ ਕੋਲ ਜਿਹੜਾ ਅੱਤ ਆਧੁਨਿਕ ਹਥਿਆਰ ਆ ਉਹਦੇ ਘਰ ਰੱਖ ਦਿਉ, ਬਸ ਜੀ ਮੁਕਾਬਲਾ ਬਣ ਗਿਆ, ਲੋਕ ਖੁਸ਼ ਬੱਲੇ ਬੱਲੇ। ਇਹ ਹਾਲਾਤ ਨੇ ਜੀ ਪੰਜਾਬ ਦੇ। ਮੈਂ ਤਾਂ ਉਦਾਹਰਣ ਦੇਤੀ ਤੁਹਾਨੂੰ, ਪਹਿਲਾਂ ਨੈਕਸਲਾਈਟ ਮੁੰਡੇ ਮਾਰੇ, ਫਿਰ ਸਿੱਖ ਨੌਜਵਾਨ ਮਾਰੇ, ਫਿਰ ਹੁਣ ਗੈਂਗਸਟਰ ਇੱਕ ਨਹੀਂ ਜੀ, ਕਈ ਉਹਨਾਂ ਨੇ ਤਹੱਈਆ ਕੀਤਾ ਹੋਇਆ ਵੀ ਗੈਂਗਸਟਰ ਆ ਜਿਹੜੇ ਅਸੀਂ ਮਾਰਨੇ ਨੇ, ਅਤੇ ਕੌਣ ਗੈਂਗਸਟਰ ਆ, ਕਿਹਨੇ ਬਣਾਏ ਨੇ, ਕੀ ਗੈਂਗਸਟਰ ਹੈਗੇ ਵੀ ਨੇ ਕਿ ਨਹੀਂ ਹੈਗੇ। ਮੈਂ ਇਹਦੇ ਵਿੱਚ ਇਸ ਬਹਿਸ ਦੇ ਵਿੱਚ ਨਹੀਂ ਪੈਣਾ। ਮੈਂ ਤਾਂ ਸਿੱਧਾ ਹੀ ਕਹਿੰਦਾ ਵੀ ਕਾਤਲ ਸੀ, ਮੰਨ ਲਓ ਐਕਸ ਬੰਦਾ ਕੋਈ ਕਾਤਲ ਆ, ਕੀ ਪੁਲਿਸ ਦੇ ਕੋਲ ਅਧਿਕਾਰ ਹੈਗਾ ਉਹਨੂੰ ਫੜ ਕੇ ਮਾਰਨ ਦਾ? ਕੀ ਇਸ ਤਰ੍ਹਾਂ ਹੋਣਾ ਚਾਹੀਦਾ? ਅਤੇ ਜੇ ਹੋਣਾ ਚਾਹੀਦਾ ਤਾਂ ਫਿਰ ਜੀ, ਫਿਰ ਤਾਂ ਦੁਆਲਾ ਨਿਕਲ ਗਿਆ ਸਾਡੀ ਸਮਝ ਦਾ। ਜੇ ਨਹੀਂ ਹੋਣਾ ਚਾਹੀਦਾ, ਇਹ ਕਹਿਣ ਵਾਲੇ ਥੋੜ੍ਹੇ ਲੋਕ ਹੀ ਨੇ, ਬਾਕੀ ਬਹੁਤੇ ਲੋਕ ਤਾਂ ਉਹ ਕਹਿੰਦੇ ਜੀ ਜਿਹੜਾ ਕਹਿੰਦਾ ਨਾ ਇਹਨਾਂ ਦਾ ਮਹਿਤੀ ਉਹਨੂੰ ਵੀ ਮਾਰ ਦਿਓ, ਇਹੋ ਜਿਹੇ ਨੇ। ਖੈਰ ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲੈਂਦੇ, ਕੀ ਕਹਿਣਾ ਚਾਹੁੰਦੇ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ
ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਮੈਂ ਤੁਹਾਡੀ ਡਿਸਕਸ਼ਨ ਸੁਣ ਰਿਹਾ ਸੀਗਾ ਤੇ ਬੜੀ ਤੁਸੀਂ ਜਾਣੀ ਵਡਮੁੱਲੀ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਹੋ। ਇਹਦੇ ਵਿੱਚ ਇਹ ਦੇਖੋ ਵੀ ਜਿਹੜੇ ਸੁਤੰਤਰਤਾ ਸੈਨਾਨੀ ਸੀਗੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲਿਆ ਕੇ ਦਿੱਤੀ ਆ, ਤੇ ਉਹਦੇ ਵਿੱਚ ਜਦੋਂ ਬਾਬਾ ਬੂਝਾ ਸਿੰਘ ਨੂੰ 82 ਸਾਲ ਦੀ ਉਮਰ ਦੇ ਵਿੱਚ ਮਾਰਿਆ ਗਿਆ ਝੂਠਾ ਮੁਕਾਬਲਾ ਬਣਾ ਕੇ, ਉਹ ਹੁਣ ਵੀ ਚੀਜ਼ ਨਿਕਲਦੀ ਹੈ ਜੀ ਉਹਦੀ ਵੀ, ਇੱਕ 82 ਸਾਲ ਦੀ ਉਮਰ ਦੇ ਵਿੱਚ ਦੇਸ਼ ਭਗਤ ਜਿਹੜਾ ਆਜ਼ਾਦੀ ਲਈ ਲੜਿਆ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਵੀ ਉਹ ਨਕਸਲਾਈਟ ਸੀਗਾ ਜੀ। ਤੇ ਉਸ ਤੋਂ ਬਾਅਦ ਜਦੋਂ ਇਹ ਦੇਖੋ ਜਿਹੜਾ ਇਨਕਾਊਂਟਰ ਆ ਇਹਦਾ ਨਾ ਹੀ ਮਾੜਾ ਜੀ, ਠੀਕ ਆ ਨਾ। ਇਨਕਾਊਂਟਰ ਜੇ ਕਿਸੇ ਨੇ ਜਿੱਡਾ ਮਰਜ਼ੀ ਵੱਡਾ ਜੁਰਮ ਕੀਤਾ, ਆਪਾਂ ਕੀਤਾ, ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰਿਆ, ਬਹੁਤ ਮਾੜਾ ਕੰਮ ਕੀਤਾ, ਉਹਦੀ ਨਿਖੇਧੀ ਕੀਤੀ ਆ, ਪਰ ਕਾਨੂੰਨ ਤੋਂ ਕੋਈ ਵੀ ਵੱਡਾ ਨਹੀਂ ਹੈਗਾ। ਜੇ ਕੋਈ ਕਿਸੇ ਬੰਦੇ ਨੇ ਕੋਈ ਜੁਰਮ ਕੀਤਾ, ਭਾਵੇਂ 50 ਬੰਦਿਆਂ ਦਾ ਕਦਰ ਕੀਤਾ ਜੀ, ਉਸ ਬੰਦੇ ਨੂੰ ਕਾਨੂੰਨ ਦੇ ਮੁਤਾਬਕ ਕਾਨੂੰਨ ਸਜ਼ਾ ਦੇਵੇ, ਕਾਨੂੰਨ ਭਾਵੇਂ ਉਹਨੂੰ ਫਾਂਸੀ ਲਾ ਦੇ ਜੀ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਜਿਹੜੇ ਲੋਕ ਅੱਜ ਇਨਕਾਊਂਟਰਾਂ ਦੇ ਉੱਤੇ ਖੁਸ਼ ਹੁੰਦੇ ਨਾ, ਇਹਨਾਂ ਨੇ 5-4 ਸਾਲਾਂ ਨੂੰ ਇਹੀ ਇਨਕਾਊਂਟਰਾਂ ਦੀ ਨਿਖੇਧੀ ਕਰਨੀ ਹੈ ਜੀ, ਇਹ ਕੰਮ ਨਹੀਂ ਹੋਣਾ ਚਾਹੀਦਾ ਹੈਗਾ। ਦੂਜੇ ਨੰਬਰ ਦੇ ਉੱਤੇ ਜਿਹੜੇ ਲੋਕ ਸਰਦਾਰ ਸ਼ਹੀਦ ਭਗਤ ਸਿੰਘ ਦੇ ਪਿੰਡ ਜਾ ਕੇ ਸਹੁੰ ਚੁੱਕੀ ਸੀ, ਜਿਨ੍ਹਾਂ ਨੇ ਉਹਨਾਂ ਨੂੰ ਪ੍ਰੇਰਣਾ ਸਰੋਤ ਬਣਾਇਆ ਸੀਗਾ, ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹਦੀ ਫੈਮਿਲੀ ਸਰਦਾਰ ਕੁਲਜੀਤ ਸਿੰਘ ਟੱਟ ਦੇ ਝੂਠੇ ਪੁਲਿਸ ਮੁਕਾਬਲੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਗਈ ਤੇ ਉਹਦੇ ਉਹਨਾਂ ਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ ਗਿਆ ਜੀ। ਇੱਕ ਪਾਸੇ ਅਸੀਂ ਸਹੁੰ ਖਾਂਦੇ ਆ ਜਾ ਕੇ ਉੱਥੇ ਪ੍ਰੇਰਣਾ ਸਰੋਤ ਦੱਸਦੇ ਹਾਂ, ਬਾਕੀ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਨਾ ਮਿਲਣਾ ਇਹ ਵੀ ਸਾਡੇ ਪੰਜਾਬੀਆਂ ਦੇ ਲਈ ਬਹੁਤ ਵੱਡੀ ਨਮੋਸ਼ੀ ਆ। ਇਹਦੇ ਨਾਲ ਵੀ ਅੰਦਰੋਂ ਚੀਜ਼ ਨਿਕਲਦੀ ਆ ਵੀ 89 ਚ ਝੂਠੇ ਪੁਲਿਸ ਮੁਕਾਬਲੇ ਚ ਕੁਲਜੀਤ ਸਿੰਘ ਟੱਟ ਨੂੰ ਮਾਰਿਆ, ਉਹਨਾਂ ਪੁਲਿਸ ਅਫਸਰਾਂ ਦੀ ਸਜ਼ਾ ਮਾਫ਼ ਹੋਈ ਤੇ ਉਹ ਉਹਨਾਂ ਨੂੰ ਮਿਲਣ ਦਾ ਟਾਈਮ ਨੀ ਮਿਲਿਆ ਫੈਮਿਲੀ ਨੂੰ। ਇਹ ਵੀ ਮੈਂ ਤਾਂ ਪੁਰਜ਼ੋਰ ਨਿਖੇਧੀ ਕਰਦਾ ਜੀ, ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ, ਥੈਂਕ ਯੂ।
ਧੰਨਵਾਦ ਜੀ, ਮਿਹਰਬਾਨੀ ਬਹੁਤ ਬਹੁਤ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਸਾਹਿਬ ਜੀ ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਦੇਖੋ ਜਿਹੜਾ ਹਿੰਦੂ ਰਾਈਟਸ ਜਿਹੜੇ ਕੰਟਰੀਆਂ ਨੇ ਜਾਂ ਕੁਛ ਬੰਦਿਆਂ ਨੇ ਜਿਹੜਾ ਬਣਾਇਆ ਸੀ ਪਹਿਲਾਂ ਹਿੰਦੂ ਰਾਈਟਸ, ਅੱਜ ਕੱਲ ਕੋਈ ਨਾਂ ਨਿਸ਼ਾਨ ਹੈ ਨੀ ਕਿਤੇ ਵੀ, ਕਿਉਂਕਿ ਆਵਾਜ਼ ਮੇਰੀ ਆਵਾਜ਼ ਆਉਂਦੀ ਹੈ?
ਆਉਂਦੀ ਹੈ ਜੀ, ਆਉਂਦੀ ਹੈ।
ਅੱਛਾ, ਠੀਕ ਹੈ ਜੀ, ਠੀਕ ਹੈ। ਕਿਉਂਕਿ ਦੇਖੋ ਜਿਹੜੇ ਕਰਤਾ ਧਰਤਾ ਨੇ ਹਿੰਦੂ ਰਾਈਟਸ ਵਾਲੇ, ਉਹ ਵੀਡੀਓ ਬਾਰਡਰ ਲਈ ਬੈਠੇ ਆ, ਹੋਰ ਕਿਸੇ ਨੂੰ ਉਹ ਦੇ ਨੀ ਰਹੇ। ਇੱਕ ਪਾਸੇ ਜਦੋਂ ਕੋਈ ਗਰੀਬ ਕੰਟਰੀ ਕੋਈ ਮਾੜਾ ਮੋਟਾ ਕਰਦੀ ਆ, 25-25 ਦੇਸ਼ਾਂ ਨੂੰ ਭੇਜ ਕੇ ਫੌਜਾਂ ਉਹਨੂੰ ਬਲਜਾ ਮੇਟ ਕਰ ਦਿੰਦੇ ਆ ਹਿਮਰਟਸ ਵਾਲੇ, ਤੇ ਆਪ ਜਿਹੜੇ ਵੱਡੇ ਵੱਡੇ ਬੰਬ ਹਥਿਆਰ ਵੇਚ ਰਹੇ ਆ, ਚੀਟੀ ਬੀਟੀ ਤੇ ਕਦੇ ਸਹਿਣ ਨੀ ਕਰੋ ਜੀ, ਫਲਾਨਾ ਕਰੋ, ਕੁਛ ਕਰੋ। ਚਲੋ ਇਹ ਨੀ ਵੇ, ਹੁਣ ਆਪਾਂ ਆਉਣੇ ਉਹ ਮਸਲੇ ਤੇ ਮੁਕਾਬਲੇ ਵਾਲੇ ਅੱਜ ਵਾਲੇ ਤੇ। ਦੇਖੋ ਜੀ, ਮੈਂ ਤਾਂ ਮੇਰੀ ਆਪਣੀ ਸੋਚ ਆ, ਕੁਛ ਅਹਿਮਤ ਹੋਵੇ ਨਾਲ ਵੱਖਰੀ ਗੱਲ ਹੈ। ਜਿਹੜਾ ਬੰਦਾ ਲੋਕਾਂ ਦੇ ਕਤਲ ਕਰ ਰਿਹਾ ਵਾ, ਉਹਨੂੰ ਜਿਹੜਾ ਕੁਛ ਨੀ ਕਰ ਸਕਦੀਆਂ, ਕਾਨੂੰਨ ਕੁਛ ਨੀ ਕਰ ਸਕਦਾ, ਉਹ ਬਾਹਰ ਆ ਕੇ ਫਿਰ ਉਹੀ ਕੁਛ ਕਰੇਗਾ ਜੋ ਕੁਛ ਕੀਤਾ। ਇਹਨਾਂ ਚੋਂ ਇੱਕ ਬੰਦਾ ਇਹ ਸੀਗਾ ਜਿਹਦੇ 8 ਕੇਸ ਚੱਲਦੇ ਸੀ ਪਹਿਲਾਂ, ਠੀਕ ਹੈ ਜੀ, ਉਹ ਬਾਹਰ ਆਇਆ ਜੀ, ਭਗੌੜਾ ਸੀ ਉਹ, ਤੇ ਹੋਰ ਵੀ ਬੜੇ ਅਜਿਹੀਆਂ ਐਗਜ਼ਾਮਪਲ ਹੈਗੀਆਂ ਨੇ। ਚੱਲ ਮੁਕਾਬਲਾ ਬਣਿਆ ਸੱਚਾ ਦਾ ਝੂਠਾ ਜੋ ਵੀ ਆ, ਉਹਨਾਂ ਲੋਕਾਂ ਦਾ ਅਸਰ ਤਾਂ ਇਹੀ ਹੈ, ਹਿਮੂਲੈਟਸ ਕਿਤੇ ਨੀ ਹੈਗਾ ਚੰਦੀ ਦੀ ਦੁਨੀਆਂ ਦੇ ਉੱਤੇ, ਕਿਤੇ ਵੀ ਹੈ ਨੀ ਹਿਮੂਲੈਟਸ। ਅਸੀਂ ਕਹਿੰਦੇ ਹੈਗੇ ਢਿਡੋਰਾ, ਵੱਡੇ ਵੱਡੇ ਦੇਸ਼ ਫਿਰਦੇ ਆ ਇਹ, ਪਰ ਉਹ ਆਪ ਗਲਤ ਕੰਮ ਕਰ ਰਹੇ ਆ, ਸਾਰਾ ਕੁਛ ਕਰ ਰਹੇ ਆ ਇਹ। ਤੇ ਬਸ ਇਹ ਮੇਰੇ ਹਿਸਾਬ ਨਾਲ ਤਾਂ ਬਈ, ਦੇਖੋ ਸਿੱਧੂ ਮੂਸੇਵਾਲਾ ਮਾਰਿਆ ਗਿਆ, ਮੇਰਾ ਖਿਆਲ ਹੈ ਕੋਈ ਮੀਡੀਆ ਸੱਚੀ ਗੱਲ ਨੀ ਕਰਦਾ ਹੈਗਾ ਬਈ ਹਾਂ ਮਾਰਿਆ ਗਿਆ, ਠੀਕ ਹੈ, ਮੈਨੂੰ ਹਮਦਰਦੀ ਬਹੁਤ, ਇਕੱਲਾ ਪੁੱਤ ਸੀ, ਨਹੀਂ ਮਰਨਾ ਚਾਹੀਦਾ ਸੀ, ਪਰ ਉਹਦਾ ਵੀ ਕਿਤੇ ਨਾ ਕਿਤੇ ਇਨਵੋਲਵਮੈਂਟ ਸੀਗੀ ਅਸੀਂ ਇਸ ਕੰਮ ਦੇ ਵਿੱਚ, ਜਦੋਂ ਕਿ ਪਹਿਲਾਂ ਕਤਲ ਹੋਏ ਜਿਹੜੇ, ਤੇ ਅਗਲੇ ਦਾ ਬਦਲਾ ਹੁੰਦਾ ਹੀ ਹੁੰਦਾ ਹੋ ਹੀ ਜਾਣਾ ਜੀ ਇਹ। ਤੇ ਵੈਸੇ ਪ੍ਰਸ਼ਾਸਨ ਨੂੰ ਜੇ ਕੋਈ ਕੰਮ ਬੰਦੇ ਕੋਈ 2-4 ਬੰਦੇ ਜਿਹਨੇ ਮਾਰੇ ਆ, ਉਹਦੇ ਨਾਲ ਹਸਰ ਹੋ ਜਾਏ, ਮਾੜੀ ਗੱਲ ਨੀ ਹੈ ਕੋਈ ਮੇਰੇ ਹਿਸਾਬ ਨਾਲ, ਬਸ ਐਂਡ ਦਾ ਇਹੀ ਹੈ ਜੀ ਮੇਰਾ। ਥੈਂਕ ਯੂ,
ਧੰਨਵਾਦ ਜੀ, ਤੁਹਾਡੇ ਵਿਚਾਰ ਚੱਲੇ ਗਏ ਨੇ। ਇਹੀ ਆਪਣੇ ਰੇਡੀਓ ਪ੍ਰੋਗਰਾਮ ਦੀ ਖੂਬੀ ਹੈ ਵੀ ਆਪੋ ਆਪਣੇ ਵਿਚਾਰ ਦਿਓ, ਕਿੰਤੂ ਪ੍ਰੰਤੂ ਕਰੋ, ਇੱਕ ਦੂਜੇ 'ਤੇ ਵਿਅੰਗ ਕਰੋ, ਇਹਨਾਂ ਨੂੰ ਕਦੇ ਪਰਸਨਲ ਨਹੀਂ ਲੈਣਾ ਚਾਹੀਦਾ। ਦੇਖੋ ਤੁਸੀਂ ਬੜੇ ਸਿਆਣੇ ਬੰਦੇ ਹੋ, ਤੁਹਾਡੇ ਇਹ ਜਿਹੜੇ ਵਿਚਾਰ ਨੇ ਨਾ, ਉਹ ਭਾਵੇਂ ਏਅਰ 'ਤੇ ਤਾਂ ਚਲੇ ਗਏ ਆ, ਪਰ ਤੁਹਾਡੇ ਵਿਚਾਰ ਇਹ ਬਹੁਤ ਗਲਤ ਨੇ ਜੀ। ਤੁਸੀਂ ਭਾਵੇਂ ਮੇਰੇ ਦੋਸਤ ਹੋਵੋ, ਮੇਰੇ ਭਰਾ ਹੋਵੇ, ਮੇਰੇ ਪਿਓ ਹੋਵੇ, ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਜੀ। ਜਿੱਡਾ ਮਰਜ਼ੀ ਵੱਡਾ ਕਾਤਲ ਬੰਦਾ, ਦੇਖੋ ਇੱਕ ਕਾਨੂੰਨ ਆ, ਮੈਂ ਕਹਿੰਦਾ ਕਾਨੂੰਨ ਤੁਹਾਡਾ ਜਮਾਂ ਨਿਕੰਮਾ ਹੋਵੇ, ਉਹਨੂੰ ਕਹੋ ਫਿਰ ਨਿਕੰਮਾ। ਕਾਨੂੰਨ ਦੇ ਵਿੱਚ ਪੰਜਾਬੀ 'ਚ ਇੱਕ ਵਰਡ ਆ ਨਿਪੁੰਸਕ, ਕਾਨੂੰਨ ਨਿਪੁੰਸਕ ਆ, ਇਹ ਗੱਲ ਮੰਨੋ। ਫਿਰ ਕਾਹਨੂੰ ਅਦਾਲਤਾਂ ਦੇ ਵਿੱਚ ਜਾਂਦੇ ਜੋ ਪੁਲਿਸ ਨਹੀਂ ਫੈਸਲੇ ਕਰਨੇ ਆ, ਅਤੇ ਫਿਰ ਭਾਈ ਜਿਹੜਾ ਪੁਲਿਸ ਦਾ ਕੰਸਟੇਬਲ ਆ, ਸਿਪਾਹੀ ਆ, ਉਹਨੂੰ ਜੱਜ ਨਿਯੁਕਤ ਕਰ ਦਿਓ, ਉਹ ਫੈਸਲੇ ਕਰੇ, ਉਹ ਜਿਹਨੂੰ ਮਰਜ਼ੀ ਗੋਲੀ ਮਾਰੇ, ਜਿਹਨੂੰ ਮਰਜ਼ੀ ਛੱਡੇ, ਉਹਦੇ ਰਹਿਮੋ ਕਰਮ 'ਤੇ ਚੱਲਣਾ ਚਾਹੀਦਾ। ਇਹ ਤਾਂ ਗੱਲ ਮੈਂ ਨਹੀਂ ਕੀਤੀ, ਗੱਲ ਕੀਤੀ ਹੋਈ ਨਹੀਂ, ਤੁਸੀਂ 8 ਦੀ ਗੱਲ ਕੀਤੀ ਹੈ। ਮੈਂ ਤੁਹਾਨੂੰ ਇੱਥੇ 20-15 ਕੇਸ ਦਿਖਾ ਦਿੰਦਾ ਜਿਹੜਾ ਜਿਨ੍ਹਾਂ ਦੇ ਉੱਤੇ ਸਟੇਟ ਮਸ਼ੀਨਰੀ ਨੇ ਪਾਏ ਹੋਏ ਨੇ, ਅਤੇ ਉਹ ਨਿਰਦੋਸ਼ ਨੇ, ਬੜੇ ਸਾਊ ਬੰਦੇ ਨੇ ਉਹ, ਉਹਨਾਂ ਨੂੰ ਕੀ ਕਹੋਗੇ ਤੁਸੀਂ? ਕੀ ਉਹਨਾਂ ਨੂੰ ਗੋਲੀ ਮਾਰ ਦਿਓਗੇ? ਫਿਰ ਦੇਸ਼ ਧਰੋਹ ਦੇ ਕੇਸ ਪਾਏ ਹੋਏ ਨੇ ਲੋਕਾਂ ਦੇ ਉੱਤੇ, ਦੇਸ਼ ਧਰੋਹ ਦੇ। ਇਹ ਤੁਹਾਡੀ ਸਮਝ ਵੀਰ ਜੀ ਠੀਕ ਨਹੀਂ, ਇਹਨੂੰ ਦਰੁਸਤ ਕਰੋ ਤੁਸੀਂ। ਬਈ ਜੇ ਕਿਸੇ ਬੰਦੇ 'ਤੇ 8 ਕੇਸ ਪਾਏ ਆ, ਮੈਂ ਕਹਿੰਦਾ ਜੀ 8 ਕਤਲ ਵੀ ਕੀਤੇ ਹੋਣ, ਬਾਕੀ ਜਿਹੜੀ ਇੱਕ ਹੋਰ ਗੱਲ ਕਹਿ ਗਏ ਤੁਸੀਂ ਵੀ ਫਾਂਸੀ ਦਿਓ। ਦੇਖੋ ਜੀ, ਮੈਂ ਪ੍ਰਿੰਸੀਪਲੀ ਫਾਂਸੀ ਦੇ ਖਿਲਾਫ ਹਾਂ, ਫਾਂਸੀ ਦੀ ਸਜ਼ਾ ਦੇ, ਕੋਈ ਭਾਵੇਂ ਮੈਨੂੰ ਵੀ ਆ ਕੇ ਮਾਰ ਜੇ, ਮੈਂ ਪ੍ਰਿੰਸੀਪਲੀ ਫਾਂਸੀ ਦੀ ਸਜ਼ਾ ਦੇ ਖਿਲਾਫ ਹਾਂ। ਜਦੋਂ ਸਿਧਾਂਤਕ ਤੌਰ 'ਤੇ ਕੋਈ ਫਾਂਸੀ ਦੀ ਸਜ਼ਾ ਦੇ ਖਿਲਾਫ ਹੁੰਦਾ ਨਾ, ਇਹਦਾ ਮਤਲਬ ਇਹ ਹੁੰਦਾ ਵੀ ਕਿਸੇ ਨੂੰ ਵੀ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ, ਅਤੇ ਦੁਨੀਆ ਦੇ ਮੈਜੋਰਟੀ ਆਫ ਦਾ ਕੰਟਰੀਜ਼ ਨੇ ਜਿਹੜੇ, ਉਹਨਾਂ 'ਚ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਂਦੀ। ਇੱਕ ਕਾਤਲ ਆ ਬੰਦਾ, ਜੇ ਤੁਸੀਂ ਉਹਨੂੰ ਮਾਰ ਹੀ ਦਿੱਤਾ, ਪਤਾ ਕਿਵੇਂ ਲੱਗੂਗਾ ਉਹਨੂੰ, ਅਹਿਸਾਸ ਕਿਵੇਂ ਹੋਊਗਾ? ਇਹ ਨਾ ਪੁਰਾਣੀ ਜਿਹੜੀ ਫਿਊਡਲ ਥੋਟ ਸੀਗੀ, ਇਹ ਉਸ ਸੁਸਾਇਟੀ ਦਾ ਕੰਮ ਆ, ਜੇ ਕਿਸੇ ਨੇ ਹੱਥ ਵੱਢਿਆ ਤਾਂ ਉਹਦਾ ਹੱਥ ਵੱਢ ਦਿਓ, ਅਤੇ ਉਹਦੇ 'ਚ ਇਹ ਵੀ ਸੀ, ਸੁਣੋ ਧਿਆਨ ਨਾਲ, ਟਿੱਟ ਫੋਰ ਟੈਟ, ਅਦਲੇ ਦਾ ਬਦਲਾ, ਵੀ ਜੇ ਕਿਸੇ ਨੇ ਕਿਸੇ ਦੀ ਕੁੜੀ ਦੇ ਨਾਲ ਬਲਾਤਕਾਰ ਕੀਤਾ, ਅਤੇ ਉਹਦਾ ਬਦਲਾ ਇਹ ਸੀ ਵੀ ਦੂਜਾ ਜਿਹੜਾ ਬੰਦਾ ਉਹਦੀ ਕੁੜੀ ਨਾਲ ਬਲਾਤਕਾਰ ਕਰ ਦਿਓ। ਦੇਖੋ ਤੁਸੀਂ ਕੌਨਸੀਕੁਐਂਸਿਸ, ਤੁਸੀਂ ਇੱਕ ਡਾਇਮੈਂਸ਼ਨ ਤੋਂ ਨਾ ਕਿਸੇ ਚੀਜ਼ ਨੂੰ ਦੇਖੋ। ਤੁਸੀਂ ਜਿਹੜੀ 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 ਧਿਰ ਦੀ ਤੁਸੀਂ ਆਵਾਜ਼ ਬੁਲੰਦ ਕਰ ਰਹੇ ਹੋ ਨਾ, ਬਈ ਉਹਨਾਂ ਨੇ ਕਤਲ ਕੀਤੇ ਸੀ ਅਤੇ ਉਹਨਾਂ ਦਾ ਕਤਲ ਕਰ ਦਿਓ, ਦੇਖੋ ਉਹਨਾਂ ਦਾ ਕਤਲ ਕਰਕੇ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਤੁਸੀਂ ਸਬੂਤ ਤਾਂ ਖਤਮ ਕਰਤੇ। ਉਹ ਤਾਂ ਸਿਰਫ ਇੱਕ ਜ਼ਰੀਆ ਬਣੇ ਆ, ਉਹ ਤਾਂ ਟੂਲ ਬਣੇ ਆ। ਮੈਂ ਤਾਂ ਕਹਿੰਦਾ ਉਹਨਾਂ ਦੇ ਪਿੱਛੇ ਵੱਡੇ ਕਾਤਲ ਬੈਠੇ ਸੀ। ਇੱਕ ਕਤਲ ਕਰਨ ਵਾਲਾ ਬੰਦਾ, ਸਪੋਜ਼ ਮੰਨ ਲਈਏ ਆਪਾਂ, ਇੱਕ ਕਤਲ ਕਰਨ ਵਾਲਾ ਬੰਦਾ ਜਿਹਨੇ ਇੱਕ ਬੰਦੇ ਨੂੰ ਮਾਰਿਆ, ਉਹ ਤਾਂ ਟੂਲ ਆ ਜਿਹੜਾ ਕਤਲ ਕਰਦਾ। ਉਹਨੂੰ AK-47 ਕਿਹਨੇ ਲਿਆ ਕੇ ਦਿੱਤੀ? ਪਿੰਡ ਦੇ ਵਿੱਚੋਂ ਇੱਕ ਵਿਹੜੇ 'ਚੋਂ ਰਹਿੰਦਾ ਮੁੰਡਾ, ਉਹ AK-47 ਕਿਵੇਂ ਲੈ ਲੂਗਾ? ਮੈਨੂੰ ਦੱਸੋ, ਇਹਦਾ ਮਤਲਬ AK-47 ਦੇਣ ਵਾਲਾ ਬੰਦਾ ਤਾਂ ਤੁਸੀਂ ਬਰੀ ਕਰਤਾ। ਜਿਹੜਾ AK-47 ਚਲਾ ਰਿਹਾ ਜੀ, ਆਪਾਂ ਇੱਕ ਮਿੰਟ ਲਈ ਮੰਨ ਲਈਏ ਵੀ ਇਹਨੇ ਹੀ ਕਤਲ ਕੀਤਾ ਸਿੱਧੂ ਮੂਸੇਵਾਲ ਦਾ, ਇਹਨਾਂ ਮੁੰਡਿਆਂ ਨੇ ਹੀ, ਇਹਨਾਂ ਨੂੰ AK-47 ਕਿਹਨੇ ਦਿੱਤੀ ਹੈ? ਇਹਦਾ ਮਤਲਬ ਟੂਲ ਬਣਾਇਆ ਨਾ ਕਿਸੇ ਨੇ, ਇਹਦਾ ਮਤਲਬ ਤਕੜੇ ਨੂੰ ਤਾਂ ਛੱਡਤਾ ਅਤੇ ਮਾੜੇ ਨੂੰ ਤੁਸੀਂ ਮਤਲਬ ਕਾਤਲ ਸਮਝੀ ਜਾਂਦੇ ਹੋ? ਲਾਣਤ ਆ ਜੀ ਇਹੋ ਜਿਹੀ ਸੋਚ 'ਤੇ। ਮੈਂ ਨਹੀਂ ਮੰਨਦਾ ਦੁਨੀਆ ਦੇ 99% % ਭਾਵੇਂ ਲੋਕ ਇੱਕ ਪਾਸੇ ਹੋ ਜਾਣ, ਮੈਂ ਤਾਂ ਕਹਿੰਦਾ ਬਈ ਕਾਨੂੰਨ ਆ ਜਿਹੜਾ ਉਹਨੂੰ ਫੜ ਕੇ ਲਿਆਓ, ਉਹਦਾ ਖਾਣਾ ਪਾਣੀ ਬੰਦ ਕਰ ਦਿਉ, ਨਹੀਂ ਆਉਂਦਾ ਇੱਥੇ ਆਈ ਹੁੰਦਾ ਨਾ ਇਹਨਾਂ ਦੇਸ਼ਾਂ 'ਚ, ਤੁਸੀਂ ਕੈਨੇਡਾ 'ਚ ਰਹਿੰਦੇ ਹੋ, ਕੈਨੇਡਾ 'ਚ ਆਈ ਹੁੰਦਾ ਨਾ? ਮੈਂ ਨਹੀਂ ਸਹਿਮਤ ਤੁਹਾਡੇ ਨਾਲ, ਅਗਲੀ ਕਾਲ 'ਤੇ ਚੱਲਦੇ। ਬਾਕੀ ਠੀਕ ਹੈ ਜੀ, ਨਹੀਂ ਵੀ ਸਹਿਮਤ ਫਿਰ ਵੀ ਕੀ ਆ, ਜੇ ਤੁਸੀਂ ਦੁਬਾਰਾ ਆਉਣਾ ਦੁਬਾਰਾ ਯਾਰ 'ਤੇ ਆ ਜਾਓ, ਕੋਈ ਹੋਰ ਹੈਗਾ ਮੈਂ ਵਿਸ਼ਾ ਹੀ ਅੱਜ ਦਾ ਤਾਂ ਲਾਇਆ ਵੀ ਪਤਾ ਤਾਂ ਲੱਗੇ ਨਾ ਸਾਡੇ ਸਿਆਣੇ ਸਿਆਣੇ ਦੋਸਤ ਨੇ ਜਿਹੜੇ ਉਹ ਕਿਹੋ ਜਿਹੀ ਸਮਝ ਚੱਕੀ ਬੈਠੇ ਨੇ। ਅਗਲੀ ਕਾਲ 'ਤੇ ਚੱਲਦੇ। ਨਿੱਘਾ ਸਵਾਗਤ ਜੀ ਤੁਹਾਡਾ।
ਮਿਹਰਬਾਨੀ ਜੀ, ਮੈਂ ਤਾਂ ਬਾਈ ਦੀ ਨਪੁੰਸਕ ਸੋਚ 'ਤੇ ਬਹੁਤ ਹੀ ਹੈਰਾਨ ਹੈ ਅਤੇ ਬੜੀ ਮੰਦਬੁੱਧੀ ਵਾਲੀ ਸੋਚ ਹੈ ਇਹ। ਪੁਲਿਸ ਦੇ ਝੂਠੇ ਮੁਕਾਬਲੇ ਬਹੁਤ ਹੀ ਨਿੰਦਣਯੋਗ ਨੇ। ਇਹ ਪੁੱਠੀ ਰੀਤ ਜਦੋਂ ਪ੍ਰਚਲਿਤ ਹੋ ਜਾਂਦੀ ਫਿਰ ਹਰੇਕ ਨੂੰ ਖਤਰੇ 'ਚ ਪਾਉਂਦੀ ਹੈ। ਹੁਣ ਤੁਸੀਂ ਦੱਸੋ ਇਹ ਕਾਨੂੰਨ ਦਾ ਕੰਮ ਹੈ, ਇਹ ਫਜਾਇਫ ਕਾਨੂੰਨ ਬੰਦ ਕਰੋ, ਇਹ ਪੁਲਿਸ ਨੂੰ ਦੇ ਦਿਓ ਕਾਨੂੰਨ, ਇੱਕੋ ਮਹਿਕਮਾ ਕਰ ਦਿਓ। ਹਾਂਜੀ, ਅਤੇ ਇਹ ਤਾਂ ਜਿਹੜੀ ਸਜ਼ਾ ਦਿੱਤੀ ਹੈ ਨਾ, ਇਹ ਜਿਹੜੇ ਮੂਸੇ ਵਾਲੇ ਨੂੰ ਮਾਰਨ ਵਾਲੇ ਹੱਥ ਆ ਉਹਨਾਂ ਨੂੰ ਨਹੀਂ ਮਿਲੀ, ਤਾਂ ਮੂਹਰੇ ਦਸਤਾਨੇ ਆ ਜਿਹੜੇ ਹੱਥੀ ਪਾਏ ਸੀ ਉਹਨਾਂ ਨੂੰ ਲੋਹ ਦਿੱਤਾ। ਹੁਣ ਕੋਈ ਬੰਦਾ ਕਿਵੇਂ ਕਹਿ ਸਕਦਾ ਆ ਵੀ ਇਹੋ ਹੀ ਕਾਤਲ ਸਨ ਮੂਸੇ ਵਾਲੇ ਦੇ, ਇਹ ਨਾਲ ਸੀ ਬੰਦੇ ਇਹ, ਜੋ ਸੋਸ਼ਲ ਮੀਡੀਆ ਤੋਂ ਨਹੀਂ ਪਹਿਲਾਂ ਪ੍ਰਚਲਿਤ ਕਰ ਦਿੱਤਾ, ਦਿਖਾ ਦਿਖਾ ਕੇ ਉਹਦੇ ਲੋਕਾਂ ਦੇ ਮਨਾਂ 'ਚ ਬਹਿ ਗਿਆ ਵੀ ਇਹੀ ਸੀ ਜਿਹੜੇ ਅਸਲੀ ਕਾਤਲ। ਉਹ ਤਾਂ ਕਦੇ ਫੜ ਹੀ ਨਹੀਂ ਹੁੰਦੇ, ਅੱਜ ਤੱਕ ਨਹੀਂ ਫੜ ਹੋਏ। ਪਿਛਲੇ 50-50 ਸਾਲ ਦਾ, 60-60 ਸਾਲ ਦਾ ਪੁਲਿਸ ਰਿਕਾਰਡ ਦੇਖ ਲਓ, ਔਰ ਜਿੰਨੇ ਮੁਕਾਬਲੇ ਹੋਏ ਸਭ ਝੂਠੇ ਹੋਏ ਆ, ਉਹ ਅਸਲੀ ਤਾਂ ਫੜੇ ਨਹੀਂ ਹੋਏ ਕਦੀ। ਮਿਹਰਬਾਨੀ,
ਧੰਨਵਾਦ ਜੀ।
ਔਰ ਇੱਕ ਗੱਲ ਹੋ ਰਹੀ
ਹੈ ਜੀ,
ਫਾਂਸੀ ਨਹੀਂ ਹੋਣੀ ਚਾਹੀਦੀ ਬਿਲਕੁਲ ਵੀ, ਚਾਹੇ ਕੋਈ ਮੇਰਾ ਕਾਤਲ ਹੋਵੇ, ਮੇਰੇ ਧੀ ਪੁੱਤ ਦਾ ਕਾਤਲ ਹੋਵੇ, ਉਹ ਤੋਂ ਕੰਮ ਕਰਾਓ, ਉਹਦਾ ਮਿਹਨਤਾਂ ਨਾ ਦਿਓ, ਸਾਰੀ ਉਮਰ ਉਹ ਤੋਂ ਕੰਮ ਲਓ, ਫਾਂਸੀ ਦੇਣ ਦਾ ਕੀ ਮਤਲਬ ਹੈ? ਮਿਹਰਬਾਨੀ,
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਬਹੁਤ ਬਹੁਤ। ਮੈਂ ਵੀ ਇਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਜੀ, ਬਈ ਉਹਦੇ ਪਿੱਛੇ ਬਹੁਤ ਵੱਡੀ ਇੱਕ ਚਾਲ ਹੈਗੀ ਆ, ਸਾਜਿਸ਼ ਹੈਗੀ ਆ। ਬਿਲਕੁਲ ਤੁਸੀਂ ਆਹ ਠੀਕ ਵਰਡ ਵਰਤਿਆ ਵੀ ਦਸਤਾਨੇ ਆ ਜਿਹੜੇ ਉਹਨਾਂ ਨੂੰ ਤੁਸੀਂ ਲਾ ਕੇ ਸਿੱਟਤਾ, ਦਸਤਾਨੇ ਕਤਲ ਕਰਦੇ ਤੁਸੀਂ ਹੱਥ ਆ ਜਿਹੜੇ ਉਹ ਤਾਂ ਪਿੱਛੇ ਉਵੇਂ ਹੀ ਨੇ, ਅਤੇ ਗੈਂਗਸਟਰ ਆਪਾਂ ਪੂਰੇ ਦਾ ਪੂਰਾ ਵਰਤਾਰਾ ਕਿਉਂ ਨਹੀਂ ਸਮਝਦੇ ਕਿ ਗੁੰਡੇ ਕਿੱਥੋਂ ਪੈਦਾ ਹੁੰਦੇ ਨੇ, ਕਿਵੇਂ ਪਣਪਦੇ ਨੇ ਇਹ, ਕਿਵੇਂ ਵੱਧਦੇ ਫੁੱਲਦੇ ਆ, ਪੂਰੇ ਦਾ ਪੂਰਾ ਗੁੰਡਾ ਕਲਚਰ ਆ ਜਿਹੜਾ, ਡੁੰਗਿਆਈ 'ਚ ਜਾਇਆ ਕਰੋ ਦੋਸਤੋ। ਇੱਕ ਹੋਰ ਕਾਲ ਲੈ ਲਈਏ ਜੀ, ਫਿਰ ਆਪਾਂ ਬ੍ਰੇਕ ਲਵਾਂਗੇ। ਨਿੱਘਾ ਸਵਾਗਤ ਜੀ ਤੁਹਾਡਾ।
ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ
ਜੀ, ਸਭ ਕੀ ਹਾਲ ਹੈ? ਠੀਕ ਹੋ?
ਵਧੀਆ ਜੀ, ਵਧੀਆ।
ਤੁਸੀਂ ਜਿਹੜੇ ਵਿਸ਼ੇ ਤੇ ਗੱਲ ਕਰ ਰਹੇ ਹੋ ਨਾ, ਇਹ ਬੜਾ ਜ਼ਬਰਦਸਤ ਹੈ, ਔਰ ਹਮੇਸ਼ਾ ਇਹ ਤਕਰੀਬਨ ਤੁਸੀਂ ਆਪਣੇ ਜਿਹੜੇ ਮੁਲਕ ਨੇ ਨਾ ਉਹਨਾਂ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਕਿ ਜਦੋਂ ਕਿਸੇ ਚੀਜ਼ ਦਾ ਮੁੱਦਾ ਮੁਕਾਣਾ ਹੋਵੇ ਨਾ, ਕਿ ਪਿਛਲੇ ਨੂੰ ਨਾ ਪਤਾ ਲੱਗੇ,
ਹਾਂਜੀ,
ਉਹ ਇਹਦੇ ਤੇ ਮਤਲਬ ਕਰ ਦਿੰਦੇ ਉਹ ਬੰਦੇ ਨੂੰ ਜਿਹੜਾ ਮਾਰ ਛੜਿਆ, ਤੇ ਉਹ ਸਾਰਾ ਸਬੂਤ ਹੀ ਖਤਮ ਹੋ ਗਿਆ ਨਾ, ਉਸੇ ਬੰਦੇ ਨੇ ਦੱਸਣਾ ਕਿ ਮੈਂ ਕਿੰਨੇ ਕੱਲਿਆ ਸੀ। ਤੇ ਉਹ ਜਿਹੜਾ ਤੁਸੀਂ ਇੱਕ ਅੱਗੇ ਵੀ ਰੇਡੀਓ ਤੇ ਦੱਸ ਰਹੇ ਹੋ, ਜਿਹੜਾ ਕੋਈ ਬੰਦਾ ਉੱਥੇ ਫੜੇ ਆ ਨਾ, ਉਹਨੂੰ ਬੜਾ VIP ਮਤਲਬ ਦੇ ਰਹੇ ਸਨ ਪ੍ਰੋਟੋਕੋਲ, ਹੁਣ ਉਹ ਤੇ ਬਰੀ ਹੋ ਗਿਆ ਨਾ, ਵੀ ਕੋਈ ਮਾਰਨ ਵਾਲੇ ਉਹਨਾਂ ਨੇ ਕਿਹਾ ਜੀ ਮਰ ਗਏ ਨੇ, ਹੁਣ ਸਬੂਤ ਹੀ ਕੋਈ ਨਹੀਂ, ਅਦਾਲਤ ਉੱਥੇ ਕੀ ਕਰੇਗੀ? ਹੈਲੋ,
ਹਾਂਜੀ 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 ਬੋਲੋ
ਜੀ, ਜੀ ਸੁਣ ਰਿਹਾ ਨਾ ਕਿ
ਹਾਂਜੀ,
ਇਹ ਮੁੱਦਾ ਜਿਹੜਾ ਹੈ, ਮਤਲਬ ਮੈਂ ਖੁਦ ਪੁਲਿਸ 'ਚ ਕੰਮ ਕਰਦਾ ਰਿਹਾ, ਇਹ ਉੱਤੋਂ ਆਰਡਰ ਆਉਂਦਾ ਹੈ ਕਿ ਬੰਦੇ ਨੂੰ ਮਤਲਬ, ਕਿਉਂਕਿ ਉਹ ਬੰਦਾ ਤੁਸੀਂ ਅਗਰ ਫੰਡ ਵੇਖੋ ਨਾ, ਜੇਕਰ ਸਪੋਜ਼ ਉਹਦੇ ਕੋਲ ਗਨ ਵੀ ਸੀ ਤੇ ਉਹਦੀਆਂ ਲੱਤਾਂ ਤੇ ਗੋਲੀ ਮਾਰ ਦੇ, ਜਦੋਂ ਥੱਲੇ ਬੈਠਿਆ ਵੀ ਸੀ ਜਾਂ ਉਹਦੀਆਂ ਲੱਤਾਂ ਤੇ ਗੋਲੀ ਮਾਰ ਦੇ, ਬਾਜ਼ੂ ਤੇ ਮਾਰ ਦੇ, ਮਕਸਦ ਤੇ ਕਿ ਜੇ ਅਗਰ ਉਹਨੂੰ ਫੜਨਾ ਹੁੰਦਾ ਇਹਨਾਂ ਨੇ, ਇਹਨਾਂ ਤੇ ਮੁੱਦਾ ਮੁਕਾਣਾ ਸੀ ਨਾ, ਕਿ ਉਹ ਗੱਲ ਹੀ ਮੁੱਕ ਗਈ ਜੀ, ਹੁਣ ਕੇਸ ਹੀ ਖਤਮ ਹੋ ਗਿਆ, ਇਹ ਕੇਸ ਖਤਮ ਕਰਨ ਦਾ ਤਰੀਕਾ ਸੀ ਜੀ, ਹੋਰ ਕੋਈ ਨੀ। ਬੰਦੇ ਜਿਹੜੇ ਖੁਸ਼ ਹੁੰਦੇ ਨੇ ਉਹਨਾਂ ਨੂੰ ਇਸ ਚੀਜ਼ ਦਾ ਇਲਮ ਨਹੀਂ ਨਾ, ਕਿ ਉਹ ਜਿਸ ਤਰ੍ਹਾਂ ਹੁਣ ਭਾਈ ਨੇ ਦੱਸਿਆ ਨਾ, ਦਸਤਾਨੇ ਲਾ ਛੜੇ ਨੇ, ਤੇ ਉਹ ਦਸਤਾਨੇ ਲੱਥ ਗਏ, ਉਹ ਬੰਦਾ ਤਾਂ ਉੱਥੇ ਹੀ ਮੌਜੂਦ ਹੈ ਨਾ ਜਿਹੜਾ ਕੰਮ ਕਰਵਾ ਰਿਹਾ, ਗੈਂਗਸਟਰ ਜਿਹੜਾ ਪਿੱਛੇ ਅਸਲ ਜਿਹੜਾ ਜਿਹਨੂੰ ਫੜਨ ਦੀ ਜ਼ਰੂਰਤ ਹੈ। ਤੇ ਚਲੋ ਮਿਹਰਬਾਨੀ, ਬੜੀ ਅੱਛਾ ਤੁਹਾਡਾ ਵਿਸ਼ਾ,
ਧੰਨਵਾਦ ਜੀ,
ਪਹਿਲਾਂ ਦਾ ਨਾਲੇਜ ਹੋਣਾ ਚਾਹੀਦਾ, ਕਈ ਬੰਦੇ ਮਤਲਬ ਜਾਤੀ ਕਰ ਜਾਂਦੇ ਨੇ ਆ ਕੇ ਇੱਥੇ ਰੇਡੀਓ ਤੇ, ਅੱਗੇ ਵੀ ਇੱਕ ਬੰਦਾ ਜਿਹੜਾ ਬੋਲ ਗਿਆ ਉਹ ਮਤਲਬ ਗਲਤ ਸੀ, ਉਹਦਾ ਜਿਹੜਾ ਤਜ਼ੀਆ ਹੈ ਨਾ, ਮਤਲਬ ਸੋਚਣਾ ਚਾਹੀਦਾ ਨਾ ਇਸ ਚੀਜ਼ ਨੂੰ।
ਨਹੀਂ ਕੋਈ ਨੀ, ਉਹਨਾਂ ਦਾ ਵਿਊ ਸੀਗਾ, ਦੇਖੋ ਹੋ ਸਕਦਾ ਆਪਾਂ ਗਲਤ ਹੋਈਏ, ਆਪਾਂ ਨੀ ਆਪਣੇ ਆਪ ਨੂੰ ਜੱਜ ਕਹਿ ਸਕਦੇ, ਹਰੇਕ ਨੂੰ ਬੋਲਣ ਦਾ ਅਧਿਕਾਰ ਆ, ਉਹ ਖੁੱਲ ਕੇ ਬੋਲੋ, ਆਪਾਂ ਤਾਂ ਕਹਿੰਦੇ ਹਾਂ ਕੋਈ ਡਿਫਰੈਂਸ ਹੋਵੇ ਓਪੀਨੀਅਨ ਦਾ, ਉਹ ਬਿਲਕੁਲ ਖੁੱਲ ਕੇ ਵੇਖੋ ਉਹਨਾਂ ਨੂੰ ਮੇਰੇ ਖਿਲਾਫ਼ ਤੁਹਾਡੇ ਖਿਲਾਫ਼ ਬੋਲਣ ਦੀ ਪੂਰੀ ਖੁੱਲ੍ਹ ਆ, ਆਪਣੇ ਰੇਡੀਓ 'ਤੇ ਹੀ ਤਾਂ ਖੁੱਲ੍ਹ ਆ, ਆਪਾਂ ਨੂੰ ਖੁੱਲ੍ਹ ਆ, ਪਰ ਆਪਾਂ ਨਰਮੀ ਨਹੀਂ ਵਰਤਣੀ। ਦੇਖੋ ਵਿਚਾਰਾਂ ਦੇ ਵਿਸ਼ੇ ਦੇ ਉੱਤੇ ਕਿਸੇ ਨਾਲ ਨਰਮੀ ਨਾ ਵਰਤੋ, ਊਂ ਠੀਕ ਆ, ਊਂ ਆਪਾਂ ਸਤਿਕਾਰ ਕਰਦੇ ਹਾਂ ਇਨਸਾਨੀਅਤ ਦੇ ਨਾਤੇ, ਪਰ ਜਿੱਥੇ ਵਿਚਾਰਾਂ ਦਾ ਟਕਰਾਅ ਕਿਉਂ ਨਰਮੀ ਵਰਤੀਏ, ਕਿਉਂ ਬਈ ਅਸੀਂ ਕਿਉਂ ਗਲਤ ਗਲਤ ਕਹੀਏ? ਜੇ ਉਹਨਾਂ ਨੂੰ ਆਪਾਂ ਗਲਤ ਲੱਗਦੇ ਹਾਂ, ਉਹ ਕਹਿਣ ਆਪਾਂ ਨੂੰ ਵੀ ਤੁਸੀਂ ਗਲਤ ਹੋ, ਜਿੰਨੇ ਮਰਜ਼ੀ ਭਾਰੇ ਸ਼ਬਦ ਵਰਤਣ ਸਾਡੇ ਲਈ, ਮਾੜੇ ਸ਼ਬਦ ਵਰਤਣ, ਗੇੜੇ ਮੱਥੇ, ਹੈ ਨਾ, ਉਹ ਕਹਿ ਸਕਦੇ ਆ, ਉਹਨਾਂ ਨੂੰ ਪੂਰੀ ਇਜਾਜ਼ਤ, ਉਹ ਕਹਿ ਸਕਦੇ ਤੁਸੀਂ ਕਾਤਲਾਂ ਦੇ ਹਮਾਇਤੀ ਹੋ, ਉਹ ਕਹਿ ਸਕਦੇ ਆ, ਉਹ ਕੁਛ ਵੀ ਕਹਿ ਸਕਦੇ ਆ, ਹੈ ਨਾ,
ਉਹ ਗੱਲ ਸਹੀ ਹੈ, ਲੇਕਿਨ ਜਿਹੜਾ ਦੇਖੋ ਹਕੀਕਤ ਸੋਚਿਆ ਜਾਏ ਨਾ, ਤੇ ਇਸ ਚੀਜ਼ ਦਾ ਮਤਲਬ ਖੁਸ਼ ਹੋ ਗਿਆ, ਮੁੱਦਾ ਖਤਮ ਹੋ ਗਿਆ, ਅਸਲ ਮੇਨ ਚੀਜ਼ ਉਹਦਾ ਕਤਲ ਜਿਹੜਾ ਸੀ ਉਹ ਤਾਂ ਉੱਥੇ ਹੀ ਰਹਿ ਗਿਆ ਨਾ।
ਧੰਨਵਾਦ ਜੀ, ਧੰਨਵਾਦ। ਇੱਕ ਹੋਰ ਕਾਲ ਲੈ
ਲਈਏ, ਹਾਂਜੀ
ਹਾਂਜੀ, ਮਿੱਟੀ ਪੈ ਗਈ ਉੱਤੇ, ਇੱਕ ਹੋਰ ਕਾਲ ਲੈ ਲਈਏ। ਹਾਂਜੀ ਨਿਗਾ, ਸਵਾਗਤ ਤੁਹਾਡਾ ਸ਼ਾਰਟ ਦੇ ਵਿੱਚ। ਹਾਂਜੀ ਤੁਸੀਂ ਆਉਂਦਾ ਯਾਰ ਹੋ?
ਹਾਂਜੀ, ਹੈਲੋ,
ਹਾਂਜੀ ਹਾਂਜੀ ਬੋਲੋ।
ਹਾਂਜੀ ਸਰ, ਹੁਣ ਆਵਾਂ ਜੀ। ਹਾਂਜੀ, ਪਹਿਲਾਂ ਮੈਨੂੰ ਪਤਾ ਨਹੀਂ ਆਵਾਜ਼ ਨਹੀਂ ਸੁਣੀ।
ਹਾਂਜੀ ਨਹੀਂ ਨਹੀਂ ਹਾਂਜੀ ਸੁਣਦੀ, ਬਲਵਿੰਦਰ ਸਿੰਘ ਜੀ। ਹਾਂਜੀ
ਸਰ, ਮੈਂ ਬਹੁਤ ਹੀ ਕਰੂੰਗਾ, ਆਪਣਾ ਬੰਦਾ ਬਹੁਤ ਸੋਹਣੀ ਗੱਲ ਕਰਕੇ ਗਿਆ, ਜੇ ਹੈ ਨਾ ਆਪਾਂ ਜਸਟਿਸ ਦੀ ਗੱਲ ਕਰੀਏ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਕਾਤਲਾਂ ਦੇ ਹਮਾਇਤੀ ਹੋ ਗਏ। ਹਾਂਜੀ
ਹਾਂਜੀ,
ਉਹਨਾਂ ਨੂੰ ਫੜਨਾ ਜਾਂ ਉਹਨਾਂ ਨੂੰ ਮਾਰਨਾ ਤਾਂ ਚਲੋ ਕਾਨੂੰਨ ਦਾ ਜਿਹੜਾ ਹੈਗਾ ਆ ਪ੍ਰੋਸੀਜਰ, ਉਹਨਾਂ ਨੇ ਕਰਨਾ ਹੀ ਕਰਨਾ। ਪਰ ਜਦੋਂ ਉੱਥੇ ਸਟੇਜ ਕੀਤਾ ਜਾਂਦਾ, ਉਹ ਇੱਕ ਫੋਟੋ ਮੈਂ ਮਾੜੀ ਜੀ ਦੇਖੀ ਸੀ, ਮੈਨੂੰ ਤਾਂ ਐਨਕਾਊਂਟਰ ਲੱਗਦਾ ਨੇ ਇੱਥੇ US ਸਟੈਟਿਸਟਿਕਸ ਅਸੀਂ ਹਮੇਸ਼ਾ ਦੇਖਦੇ ਰਹੇ ਤਾਂ ਜਦੋਂ ਅਗਰ ਇਹ ਕੋਲ ਏ ਕੇ ਗਨ ਆ ਮੋਹਰੇ ਅੱਗੇ, ਹਾਂਜੀ, ਤੇ ਤੁਹਾਡਾ ਮੁਕਾਬਲਾ ਉਹਦੇ ਨਾਲ ਹੋਣ ਡਿਆ ਆ, ਤੇ ਕਿੰਨੇ ਬੰਦੇ ਮੇਰੇ ਜੀ ਪੁਲਿਸ ਵਾਲੇ ਅੱਗੋਂ? ਹਾਂਜੀ
ਹਾਂਜੀ ਹਾਂਜੀ,
ਤੇ ਮਤਲਬ ਇੱਥੋਂ ਤੁਸੀਂ ਮੈਥ ਆਪ ਕਰ ਲਓ, ਜਿਹੜੇ ਨਾ ਸਟੈਟਿਸਟਿਕ ਦੱਸਦੇ, ਇੱਥੇ ਜਿੰਨੀ ਪੁਲਿਸ ਦੀ ਟ੍ਰੇਨਿੰਗ ਹੁੰਦੀ ਇਹਨਾਂ ਦਾ, ਕਿਸੇ ਬੰਦੇ ਨਾਲ ਇਨਕਾਊਂਟਰ ਹੋ ਜਾਏ ਨਾ, ਤੇ ਇਹਨਾਂ ਦੇ ਜਿੱਤਣ ਦੇ ਚਾਂਸ 50% ਤੋਂ ਘੱਟ ਹੁੰਦੇ। ਜਿਹੜੇ ਅੱਗੇ ਬੰਦੇ ਪ੍ਰੋਫੈਸ਼ਨਲ ਹੁੰਦੇ ਉਹ ਵੈਲ ਟ੍ਰੇਨਡ ਹੁੰਦੇ ਆ, ਰੋਜ਼ ਟ੍ਰੇਨਿੰਗ ਕਰਦੇ ਇਹਨਾਂ ਚੀਜ਼ਾਂ ਦੀ। ਹਾਂਜੀ, ਤੇ ਫਿਰ ਉਹਨਾਂ ਦੇ ਕੋਲ ਟਾਪ ਆਫ ਦਾ ਲਾਈਨ ਵੈਪਨ ਹੋਵੇ। ਇਹ ਮੈਨੂੰ ਤਾਂ ਫੋਟੋ ਸਟੇਜ ਲੱਗਦੀ ਆ, ਬਾਕੀ ਹਰ ਇੱਕ ਦਾ ਆਪਣਾ ਆਪਣਾ ਜਿੱਦਾਂ ਹੈਗਾ ਆ ਵੀ ਖੁਰਾ ਕਿਤੇ ਵਿੱਚ ਜੋ ਕਿਸ ਵਿਚਾਰ ਆਉਂਦਾ। ਹਾਂਜੀ, ਬਾਕੀ ਉਹਨਾਂ ਨੂੰ ਫੜਨਾ ਜਾਂ ਜੋ ਕਰਨਾ ਉਹ ਤਾਂ ਕਾਨੂੰਨ ਨੇ ਕਰਨਾ ਹੀ ਕਰਨਾ। ਪਰ ਜਿਵੇਂ ਸੱਜਣ ਕਹਿ ਗਿਆ, ਉਹਨਾਂ ਮੁਲਕਾਂ ਦੇ ਵਿੱਚ ਜਦੋਂ ਪ੍ਰੈਸ਼ਰ ਹੀਟ ਕੱਢਦੀ ਆ ਪਿੱਛੋਂ, ਫਿਰ ਉਹਨਾਂ ਨੂੰ ਕੁਛ ਨਾ ਕੁਛ ਸਟੇਜ ਕਰਕੇ ਵਿਖਾਉਣਾ ਪੈਂਦਾ। ਹਾਂਜੀ, ਆਪ ਮੁੱਦਾ ਨਿਬੜ ਗਿਆ ਜੀ, ਗੱਲ ਹੀ ਖਤਮ ਹੋ ਗਈ ਬਸ।
ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ, ਇਹਦੀ ਇੰਡੀਪੈਂਡੈਂਟ ਇਨਕੁਆਇਰੀ ਹੋਵੇ ਜੀ, ਕਿਤੇ ਨੀ ਟਿਕਣੇ ਪੁਲਿਸ ਵਾਲੇ, ਨਾਲ ਹੀ ਆ ਜਿਹੜੇ ਬਿਆਨ ਬੁਨ ਦੇਣ ਵਾਲੇ ਨੇ, ਜਿਹੜੇ ਖੁਸ਼ ਹੋਣ ਵਾਲੇ ਨੇ, ਮੈਂ ਤਾਂ ਕਹਿੰਦਾ ਇਹਨਾਂ ਨੂੰ ਵੀ ਮਾੜਾ ਮੋਟਾ ਸੇਕ ਲੱਗਣਾ ਚਾਹੀਦਾ।
ਭਾਜੀ ਦੇਖੋ, ਉੱਥੇ ਜਿੰਨੀ ਮਰਜ਼ੀ ਇਨਵੈਸਟੀਗੇਸ਼ਨ ਹੋ ਜਾਏ, ਇਹ ਜਿਹੜਾ ਇੱਕ ਮੈਕਨਿਜ਼ਮ ਹੈ ਨਾ ਰੂਲਿੰਗ ਕਲਾਸ ਦਾ, ਤੇ ਇਹਨਾਂ ਦੇ ਜਿਹੜੇ ਅਗਵਾ ਕਰਿੰਦੇ ਆ, ਪੁਲਿਸ ਹੋ ਗਈ, ਜੌਹਰਾ ਪਰਾਂ ਦੀ ਜੁਡੀਸ਼ਰੀ ਹੋ ਗਈ, ਇਹਨਾਂ ਨੂੰ ਹਮੇਸ਼ਾ ਯੂਜ਼ ਕਰਦੇ, ਇਹਨਾਂ ਨੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਵਰ ਕਰ ਹੀ ਲੈਣਾ। ਦੇਖੋ ਜੀ, ਬੰਦਾ ਮਰ ਗਿਆ, ਇਨਕਾਊਂਟਰ ਹੋਇਆ, ਇਸਦਾ ਗੱਲ ਮੁੱਕੀ, ਅਫੀਸ਼ੀਅਲ ਕੰਮ ਹੋ ਗਿਆ, ਪੇਪਰਾਂ 'ਤੇ ਜੋ ਲਿਖਤਾ ਲਿਖਤਾ, ਗੱਲ ਮੁੱਕੀ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਬਹੁਤ ਬਹੁਤ। ਲਓ ਜੀ, ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਹੁਣ।
ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
First, second, third mortgage, home equity, business loan, debt consolidation, refinance, rent to own lease, call karo Devinder Pawar nu 647-988-8731-647-988-8731.
Je nahi hona khajjal khwar, ta call karo
Devinder Pawar.
Jekar ek vaar inna tuhadi file vekh ke haan keh ditti, ta apne vaade te hamesha khare utarde han. License number 10845, independently owned and operated.
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
Gold Crew Entertainment proudly present Rang Punjab de Rajveer Jawanda live in concert.
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ। ਡੈਡ, ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ, ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-456-1770-905-458-1777। ਤਾਜ਼ੇ ਸਵਾਦਲੇ ਖਾਣੇ ਲਈ ਯਾਦ ਰੱਖੋ ਸ਼ਿਕਾਗੋਜ਼ ਪੀਜ਼ਾ ਟਵਿਸਟ।
जस पुलर
नहीं नहीं यस पुलर
ओए जस पुलर
नहीं नहीं यस पुलर मॉर्गेज ले जे सब पासियों हो चुकी है ना ता यस करवाओगे जस पुलर
जिन्ना दा ट्रकिंग विच अपना तजुर्बा है
हर तरह दी मॉर्गेज ले याद रखो जस पुलर दा नाम
सेकंड मॉर्गेज प्राइवेट फंड या कोई मशीनरी लोन ले
ट्रक लोन्स मॉर्गेज ले याद रखो जस पुलर इन्हां दा फोन नंबर 416-732-2611 यानी 416-732-2611
एडवोकेट ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
ਠੰਡ ਲੱਗਦੀ ਹੈ ਤਾਂ ਪਾਇਆ
ਲਓ ਜੀ ਫਿਰ ਹੋ ਜੋ ਤਿਆਰ ਹਾਸਾ ਮਜ਼ਾਕ ਕਲੋਲਾਂ ਲਈ ਕਿਉਂਕਿ ਹਲਚਲ ਰੇਡੀਓ ਲੈ ਕੇ ਆ ਰਿਹਾ ਹੈ ਕਾਮੇਡੀ ਸਟੇਜ ਪਲੇ ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ ਹੈ ਜਿਸ ਵਿੱਚ ਢਿੱਡੀ ਪੀੜਾ ਪਾਉਣ ਆ ਰਹੇ ਨੇ ਬਿੰਨੂ ਢਿੱਲੋਂ ਜਸਵਿੰਦਰ ਭੱਲਾ ਬਾਲਮੁਕੰਦ ਸ਼ਰਮਾ ਤੇ ਹੋਰ ਕਈ ਸਾਥੀ ਕਲਾਕਾਰ ਪੈਰਾਮਾਊਂਟ ਫਾਈਨ ਫੂਡ ਸੈਂਟਰ 6 ਅਗਸਤ ਨੂੰ ਇਵੈਂਟ ਸਪਾਂਸਰਡ ਬਾਈ ਇੰਡੈਕਸ ਰਿਐਲਟੀ ਬ੍ਰੋਕਰੇਜ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਤੇ ਵਿੰਡੋ ਪੰਜਾਬ ਟੀਵੀ ਜ਼ਿਆਦਾ ਜਾਣਕਾਰੀ ਟਿਕਟਸ ਲਈ ਸੰਦੀਪ ਭੱਟੀ ਨੂੰ ਕਾਲ ਕਰੋ 416-319-9000 416-319-9000
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਔਰਾ ਕਿਚਨਸ ਵਾਲਿਆਂ ਦਾ ਨੰਬਰ ਨੋਟ ਕਰ ਲਓ 905-673-2872 ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਦੋਸਤੋ ਬਹੁਤ ਸੋਹਣੀਆਂ ਕੁਆਲਿਟੀ ਵਾਲਾ ਕੰਮ ਕਰਦੇ ਨੇ ਫਿਨਿਸ਼ਿੰਗ ਬਹੁਤ ਵਧੀਆ ਮਤਲਬ ਤੁਸੀਂ ਹੈਰਾਨ ਰਹਿ ਜਾਓਗੇ ਨੇ ਇਹਨਾਂ ਦੀ ਕਿਚਨਸ ਵੇਖ ਕੇ ਨਹੀਂ ਤਾਂ ਕਈ ਵਾਰੀ ਆਪਾਂ ਕਿਚਨਸ ਬਣਾਉਂਦੇ ਹਾਂ ਦੋ ਕੁ ਸਾਲਾਂ ਬਾਅਦ ਕਾਰਨਰ ਜੇ ਭੁਰਨ ਲੱਗ ਜਾਂਦੇ ਰੰਗ ਘਸਮੈਲਾ ਜਿਹਾ ਹੋ ਜਾਂਦਾ ਪਰ ਔਰਾ ਕਿਚਨਸ ਤੋਂ ਇਹੋ ਜਿਹੀ ਸ਼ਿਕਾਇਤ ਨਹੀਂ ਮਿਲਣੀ ਤੁਹਾਨੂੰ ਜੀ 9056732872 ਕਿਚਨ ਬਣਾਉਣੀ ਆ ਜ਼ਰੂਰ ਕਾਲ ਕਰਿਓ ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ ਔਰਾ ਕਿਚਨਸ ਵਾਲੇ ਗਰੋਸਰੀ ਕਰਨੀ ਆ ਫਿਰ ਏਸ਼ੀਅਨ ਫੂਡ ਸੈਂਟਰ 'ਤੇ ਜਾਣਾ ਤਾਜ਼ੇ ਫਲ ਫਰੂਟ ਹੁੰਦੇ ਨੇ ਉੱਥੇ ਵੀਕਐਂਡ ਦੇ ਉੱਤੇ ਸਪੈਸ਼ਲ ਸੇਲ ਲਾਈ ਹੁੰਦੀ ਆ ਏਸ਼ੀਅਨ ਫੂਡ ਸੈਂਟਰ ਦੇ ਉੱਤੇ ਨਵਾਂ ਫਰਨੀਚਰ ਦੇਖ ਰਹੇ ਹੋ ਤਾਂ ਬਿਗ ਬੋਸ ਫਰਨੀਚਰ 'ਤੇ ਚੱਕਰ ਕੱਢ ਕੇ ਆਓ ਜੀ ਹਰ ਕਿਸਮ ਦਾ ਫਰਨੀਚਰ ਹੈਗਾ ਬਿਗ ਬੋਸ ਫਰਨੀਚਰ 'ਤੇ ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ ਆਪਣਾ ਮੈਨੂਫੈਕਚਰਿੰਗ ਯੂਨਿਟ ਆ ਜੀ ਬਿਗ ਬੋਸ ਫਰਨੀਚਰ ਵਾਲਿਆਂ ਦਾ ਅਤੇ ਜੇ ਤੁਸੀਂ ਇੰਡੀਆ ਨੂੰ ਜਾਣ ਦੀ ਤਿਆਰੀ ਕੀਤੀ ਹੋਈ ਹੈ ਅਤੇ ਫਿਰ ਅਮਨ ਟਰੈਵਲ ਦਾ ਨੰਬਰ ਨੋਟ ਕਰ ਲਓ ਜੀ ਅਮਨ ਟਰੈਵਲ ਵਾਲਿਆਂ ਨੇ ਵੀ ਹਮੇਸ਼ਾ ਡੀਲਸ ਲਾਈਆਂ ਹੁੰਦੀਆਂ ਇੱਥੋਂ ਜਾਣਾ ਦਿੱਲੀ ਅਤੇ ਵਾਪਸ ਆਉਣਾ ਬਹੁਤ ਵਧੀਆ ਡੀਲ ਲਾਈ ਆ ਛੇ ਨੰਬਰ ਇਹਨਾਂ ਦਾ ਮੈਂ ਤੁਹਾਨੂੰ ਸੈੱਲ ਨੰਬਰ ਦੇਣ ਲੱਗਿਆ ਸੀ ਪਰ ਤੁਹਾਨੂੰ ਆਫਿਸ ਦਾ ਨੰਬਰ ਦੇ ਦਿੰਦਾ 905-796-3535 ਆ ਅਮਨ ਟਰੈਵਲ ਦਾ ਨੰਬਰ 9057963535 ਨਗਾਲਾ ਦਾ ਹਵਾਲਾ ਦੇ ਦਿਓਗੇ ਅਤੇ ਥੋੜ੍ਹੀ ਜਿਹੀ ਹੋਰ ਰਿਆਇਤ ਮਿਲ ਜੂਗੀ ਅਮਨ ਟਰੈਵਲ ਦਾ ਨਾਂ ਯਾਦ ਰੱਖਣਾ ਕੁਝ ਕਾਲਰ ਨੇ ਉਹਨਾਂ ਦੀ ਗੱਲ ਸੁਣ ਲਈ ਹੈ ਫਿਰ ਆਪਾਂ ਇੱਕ ਹੋਰ ਗੱਲ ਕਰਨੀ ਹੈ ਛੋਟੀ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਔਨ ਦਾ ਏਅਰ ਹੋ
ਤੁਹਾਡੇ ਸਾਹਿਬ ਇੱਕ ਮਿੰਟ ਲੈਣਾ ਸੀ ਜੀ ਟਾਈਮ ਹੈ
ਲਓ ਜੀ ਲਓ ਬਿਲਕੁਲ ਟਾਈਮ ਤੁਹਾਡਾ ਹੀ ਆ ਜੀ
ਸਰ ਇਹ ਕਹਿਣਾ ਸੀ ਵੀ ਜਿਹੜੇ ਮੁਕਾਬਲੇ ਨਕਸਲਾਈਟ ਲਹਿਰ ਵੇਲੇ ਹੋਏ ਨੇ ਜਾਂ ਖਾੜਕੂਵਾਦ ਲਹਿਰ ਵੇਲੇ ਹੋਏ ਨੇ ਪੁਲਿਸ ਦੇ ਮੁਕਾਬਲੇ ਉਦੋਂ ਮਤਲਬ ਕਿਸੇ ਟੀਵੀ ਚੈਨਲ ਨੇ ਹੁਣ ਦੀ ਤਰ੍ਹਾਂ ਲਾਈਵ ਨਹੀਂ ਦਿਖਾਇਆ ਤੇ ਕਹਿੰਦੇ ਵੀ 4-5 ਘੰਟੇ ਮੁਕਾਬਲਾ ਚੱਲਿਆ 3 ਪੁਲਿਸ ਵਾਲੇ ਵੀ ਜ਼ਖਮੀ ਹੋਏ ਨੇ ਕਦੀ ਛਾਤੀ ਗੋਲੀ ਲੱਗੀ ਆ ਤੇ ਇੱਕ ਆਪਣੇ ਟੀਵੀ ਰਿਪੋਰਟਰ ਦੇ ਵੀ ਗੋਲੀ ਲੱਗੀ ਹੈ ਤੋ ਮੈਂ ਇਹਦੇ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਵੀ ਇਸ ਤੋਂ ਲੱਗਦਾ ਵੀ ਇਹ ਮੁਕਾਬਲਾ ਸ਼ਾਇਦ ਠੀਕ ਹੀ ਹੋਵੇ
ਦੇਖੋ ਜੀ ਮੁਕਾਬਲਾ ਹੋਣਾ ਹੋਰ ਗੱਲ ਹੁੰਦੀ ਹੈ ਮੁਕਾਬਲੇ ਦੇ ਵਿੱਚ ਜਿਉਂਦਾ ਫੜ ਕੇ ਲਿਆਉਣਾ ਕਿਸੇ ਨੂੰ ਹੋਰ ਗੱਲ ਹੁੰਦੀ ਆ ਉਹਦੇ ਪਿੱਛੇ ਬੰਦਿਆਂ ਦੇ ਕੌਣ ਸੀ AK-47 ਕਿੱਥੋਂ ਆਈਆਂ ਸੀ ਮੇਰਾ ਕਹਿਣ ਦਾ ਮਤਲਬ ਆ ਵੀ ਉਹ ਸਾਰਾ ਕੁਛ ਉਹਨੂੰ ਗੋਲੀ ਮਾਰ ਕੇ ਡੈੱਡ ਹੋ ਗਿਆ ਪੁਲਿਸ 21ਵੀਂ ਸਦੀ ਆ ਸੋਫਿਸਟੀਕੇਟਡ ਸਾਧਨ ਹੈਗੇ ਨੇ ਵਿਗਿਆਨ ਦਾ ਯੋਗਾ ਇੰਨੇ ਵਧੀਆ ਤਰੀਕੇ ਦੇ ਨਾਲ ਫੜੇ ਜਾ ਸਕਦੇ ਨੇ ਘੱਟ ਨੁਕਸਾਨ ਕਰਾ ਕੇ ਮੈਂ ਸਮਝਦਾ ਫੜੇ ਜਾ ਸਕਦੇ ਆਈ ਮੇ ਬੀ ਰੋਂਗ ਪਰ ਮੈਨੂੰ ਪੱਕਾ ਭਰੋਸਾ ਫੜੇ ਜਾ ਸਕਦੇ ਨੇ ਫੜੇ ਜਾ ਸਕਦੇ ਸੀ ਹੁਣ ਵੀ ਫੜੇ ਜਾ ਸਕਦੇ ਨੇ ਜਿਹੜੀ ਤਰੀਕੇ ਦੇ ਨਾਲ AK-47 ਪਈ ਹੈ ਜਿਵੇਂ ਉਹ ਮੁੰਡਾ ਉੱਥੇ ਬੈਠਾ ਉਹਦੇ ਤੋਂ ਲੱਗਦਾ ਜੀ ਪਿਓਰ ਇਹ ਸਟੇਜਡ ਸੀਗਾ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੁੰਦਾ ਵੀ ਉਹਨਾਂ ਨੇ ਗੋਲੀਆਂ ਨਹੀਂ ਚਲਾਈਆਂ ਹੋਣੀਆਂ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੁੰਦਾ ਬਈ ਉਹਨਾਂ ਨੇ ਮੁਕਾਬਲਾ ਨਹੀਂ ਕੀਤਾ ਹੋਣਾ ਮੇਰਾ ਰੌਲਾ ਇਸ ਗੱਲ ਦਾ ਹੈ ਵੀ ਪਬਲਿਕ ਸੈਂਟੀਮੈਂਟਸ ਆ ਉਹਨਾਂ ਨੂੰ ਪਹਿਲਾਂ ਹੀ ਤਿਆਰੀ ਕੀਤੀ ਸੀ ਇਹਨਾਂ ਨੂੰ ਮਾਰਨਾ ਕਿਵੇਂ ਉਹ ਮੁੰਡੇ ਗਏ ਉੱਥੇ ਕੀ ਹੋਇਆ ਕੀ ਨਹੀਂ ਹੋਇਆ ਕਿਵੇਂ AK-47 ਆ ਜਿਹੜੀਆਂ ਉਹਨਾਂ ਕੋਲ ਪਹੁੰਚਿਆ ਮੇਰਾ ਸਵਾਲ ਆ ਅਗਲਾ ਮੇਰਾ ਸਵਾਲ ਇਹ ਵੀ ਹੈ ਬਈ ਲੋਕ ਇੰਨੇ ਖੁਸ਼ ਕਿਉਂ ਹੁੰਦੇ ਨੇ ਲੋਕ ਕਿਉਂ ਸਪੋਰਟ ਕਰਦੇ ਨੇ ਪੁਲਿਸ ਦੀ? ਉਹੀ ਪੁਲਿਸ ਜਿਹੜੀ ਥਾਣਿਆਂ ਦੇ ਵਿੱਚ ਪੱਗਾਂ ਲਾਉਂਦੀ ਆ, ਤੰਗ ਕਰਦੀ ਆ, ਲੜਕੀਆਂ ਦੀ ਬੇਇੱਜ਼ਤੀ ਕਰਦੀ ਆ। ਲੋਕ ਬੜੇ ਚਾਅ ਦੇ ਵਿੱਚ ਨੇ, ਬੜੇ ਸਿਆਣੇ ਸਿਆਣੇ ਪੜ੍ਹੇ ਲਿਖੇ ਲੋਕ ਮਤਲਬ ਪੁਲਿਸ ਨੂੰ, ਹਾਂਜੀ ਹਾਂ ਪੁਲਿਸ ਨੇ ਫੱਟੇ ਚੱਕਤੇ ਜੀ, ਪੁਲਿਸ ਨੇ ਆਹ ਕਰਤਾ ਉਹ ਕਰਤਾ। ਮੇਰੀ ਸਮੱਸਿਆ ਇਹ ਆ। ਬਾਕੀ ਜਿਹੜੇ ਟੀਵੀ ਰੇਡੀਓ ਦੀ ਗੱਲ ਕਰਦੇ ਹੋ ਤੁਸੀਂ, ਕਈ ਵਾਰੀ ਮੁਕਾਬਲੇ ਉਦੋਂ ਵੀ ਹੋਏ ਆ, ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੁੰਦੇ, ਮੁਕਾਬਲੇ ਉਦੋਂ ਵੀ ਹੁੰਦੇ ਸੀ, ਪਰ ਜਦੋਂ ਸਹੀ ਮੁਕਾਬਲਾ ਹੁੰਦਾ ਸੀ ਪੁਲਿਸ ਵਾਲੇ ਭੱਜ ਜਾਂਦੇ ਸੀ, ਸਿਰ ਪੈਰ ਦੇ ਉੱਤੇ ਰੱਖ ਕੇ ਭੱਜਦੇ ਸੀ। ਅੱਛਾ, ਮੈਂ ਕੋਈ ਉਹਨੂੰ ਠੀਕ ਨਹੀਂ ਠਹਿਰਾਉਂਦਾ। ਮੈਂ ਉਦੋਂ ਵੀ ਕਹਿੰਦਾ ਵੀ ਜਦੋਂ ਸਿੱਖ ਨੌਜਵਾਨਾਂ ਦੇ ਪੁਲਿਸ ਮੁਕਾਬਲੇ ਹੁੰਦੇ ਸੀ, ਆਮ ਕਰਕੇ ਪੁਲਿਸ ਵਾਲੇ ਕੀ ਕਰਦੇ ਸੀ, ਮੈਂ ਇਹਨਾਂ ਨੂੰ ਜਾਇਜ਼ ਨਹੀਂ ਠਹਿਰਾਉਂਦਾ ਜਿਹੜੇ AK-47 ਚੱਕ ਕੇ ਜਿਨ੍ਹਾਂ ਨੇ ਲੋਕਾਂ ਦੇ ਕਤਲ ਕੀਤੇ, ਲੋਕਾਂ ਦੇ ਵਿਰੋਧੀ ਸੀ, ਧਾਰਮਿਕ ਕੱਟੜਪੰਥੀ ਸੀ। ਮੈਂ ਬੜਾ ਸਪਸ਼ਟ ਹਾਂ ਇਹਨਾਂ ਬਾਰੇ। ਪਰ ਸਵਾਲ ਇਹ ਹੈ ਵੀ ਇਹ ਤਾਂ ਮਾਰ ਕੇ ਭੱਜ ਜਾਂਦੇ ਸੀ, ਪੁਲਿਸ ਵਾਲੇ ਆਪਦੀ ਗਿਣਤੀ ਪੂਰੀ ਕਰਨ ਦੇ ਲਈ ਪਿੰਡ ਦੇ ਵਿੱਚੋਂ ਜਿਹੜੇ ਮੁੰਡਿਆਂ ਨੇ ਪੱਗ ਬੰਨੀ ਸੀ, ਜਿਹੜੇ ਮੁੰਡਿਆਂ ਨੇ ਕੇਸ ਰੱਖੇ ਹੁੰਦੇ ਸੀ, ਉਹਨਾਂ ਨੂੰ ਫੜ ਕੇ ਮਾਰ ਦਿੰਦੀ ਸੀ। ਸਵਾਲ ਇਹ ਹੈ ਵੀ ਅਸੀਂ ਪੁਲਿਸ ਨੂੰ ਕਿਉਂ ਜਾਇਜ਼ ਠਹਿਰਾਉਂਦੇ ਹਾਂ? ਨੈਕਸਟ ਕਾਲ ਤੇ ਚੱਲਦੇ ਹਾਂ ਜੀ। ਨਿੱਘਾ ਸਵਾਗਤ ਤੁਹਾਡਾ।
ਹਾਂਜੀ
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ,
ਬਲਜਿੰਦਰ ਲੇਲਣਾ ਬੋਲਦਾ।
ਹਾਂਜੀ ਲੇਲਣਾ ਜੀ, ਮੈਂ ਤੁਹਾਡਾ 3-4 ਦਿਨ ਲਗਾਤਾਰ ਸੁਨੇਹਾ ਦਿੰਦਾ ਰਿਹਾ, ਹੁਣ ਵੀ ਦੇਣਾ ਸੀ। ਅੱਜ ਤੁਸੀਂ ਚੰਗਾ ਕੀਤਾ ਆ ਕੇ ਲਾਈਨ ਦੇ ਉੱਤੇ।
ਨਹੀਂ, ਮੈਂ ਤਾਂ ਤੁਹਾਡਾ ਥੈਂਕ ਯੂ ਕਰਨ ਨੂੰ ਫੋਨ ਕੀਤਾ ਵੀ ਤੁਸੀਂ ਤੇ ਰਾਣਾ ਜੀ ਆਪਣੇ ਆਪ ਹੀ ਸਾਡਾ ਮੈਸੇਜ ਪਹੁੰਚਦਾ ਕਰ ਰਹੇ ਹਾਂ ਘਰ ਘਰ। ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬੇਨਤੀ ਹੈ ਕਿ ਤੁਸੀਂ ਵੀ ਪਲੇ ਦੇਖਣ ਆਏ ਹੋ ਸਾਡਾ।
ਬਿਲਕੁਲ ਜੀ ਲੇਲਣਾ ਸਾਹਿਬ, ਮੈਂ ਤਾਂ ਨਾ ਉਹ ਜਿਹੜਾ ਗਊਮੁਖਾ ਤੇ ਸ਼ੇਰਮੁਖਾ, ਮੈਂ ਤਾਂ ਉੱਥੇ 2 ਮਿੰਟ ਲਾਉਣਾ ਹੁੰਦਾ, ਗੱਲਬਾਤ ਕਰਦਾ ਹੁੰਦਾ ਜਦੋਂ ਸੁਣਦਾ। ਤੁਸੀਂ ਵੀ ਦੱਸੋ ਕਿਹੜੇ ਕਿਹੜੇ ਨਾਟਕ ਨੇ? ਚਲੋ,
ਇਹ ਨਾਟਕ ਹੈ ਜੀ ਗਊਮੁਖਾ ਸ਼ੇਰਮੁਖਾ। ਐਕਚੁਲੀ ਇਹ ਚਰਨਜੀਤ 1960 ਚ ਰੇਡੀਓ ਪਲੇ ਲਿਖਿਆ ਗਿਆ ਸੀ ਇੰਡੀਆ ਚ, ਤੇ ਉਹਨੂੰ ਕੈਨੇਡੀਅਨ ਅਡੈਪਸ਼ਨ ਕੀਤੀ ਗਈ ਆ।
ਹਾਂਜੀ,
ਗਊਮੁਖਾ ਸ਼ੇਰਮੁਖਾ, ਜਿਸ ਤਰ੍ਹਾਂ ਸੇਲਸ ਪਰਸਨ ਕਿਸ ਤਰ੍ਹਾਂ ਐਕਸਪਲੋਇਟੇਸ਼ਨ ਤੇ ਅਸੀਂ ਇਸ਼ੂ ਰੇਜ ਕਰਦੇ ਹੁੰਦੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਕੋਈ ਕਮਿਊਨਿਟੀ ਚ ਹੈਗਾ ਤੇ ਉਹਦੇ ਤੇ ਗੱਲ ਕਰੀਏ।
ਹਾਂਜੀ ਹਾਂਜੀ,
ਉਹੀ ਇਹ ਇਸ਼ੂ ਆ ਸਾਡਾ। ਦੂਸਰਾ ਹੈਗਾ ਬੇਬੇ ਸੁੱਤੀ ਪਈ ਆ, ਇਹ ਮੈਂਟਲ ਹੈਲਥ ਤੇ ਆ ਸੀਨੀਅਰ ਦੀ ਤੇ।
ਹਾਂਜੀ,
ਇਹ ਵੀ ਬਹੁਤ ਵਧੀਆ ਪਲੇ ਆ। ਨਵੀਂ ਟੀਮ, ਨਵੇਂ ਮੁੰਡੇ, ਨਵੇਂ ਯੰਗ ਬੱਚਿਆਂ ਨੂੰ ਅਸੀਂ ਚਾਂਸ ਦੇ ਰਹੇ ਹਾਂ। ਜਿਸ ਤਰ੍ਹਾਂ ਪਹਿਲਾ ਨਾਟਕ ਆ ਉਹ ਸਾਡੇ ਨਵੇਂ ਡਾਇਰੈਕਟਰ ਆ ਨਵਜੋਤ ਨਰੂਲਾ ਉਹ ਕਰ ਰਹੇ ਆ, ਦੂਸਰਾ ਸਾਡੇ ਪ੍ਰੀਤ ਸਿੰਘ ਆ, ਉਹਨਾਂ ਨੇ ਪਹਿਲਾਂ ਵੀ ਡਾਇਰੈਕਟ ਕੀਤੇ ਪਲੇ ਗਊਮੁਖਾ ਸ਼ੇਰਮੁਖਾ। ਤੇ ਜਿਹੜਾ ਸਟੂਡੈਂਟ ਲਾਈਫ ਆ, ਅਸੀਂ ਜਿਹੜੇ ਬੱਚੇ ਸਾਡੇ ਸਪੈਸ਼ਲੀ ਲੜਕੀਆਂ ਆਉਂਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਹੈਸਲ ਕਰਨੀ ਪੈਂਦੀ, ਕਿਸ ਤਰ੍ਹਾਂ ਦੀ ਐਕਸਪਲੋਇਟੇਸ਼ਨ ਹੁੰਦੀ ਆ, ਉਹਦੇ ਤੇ ਆ ਇਹ ਸਰਬਜੀਤ ਅਰੋੜਾ ਨੇ ਲਿਖਿਆ ਤੇ ਇਸ ਨੂੰ ਜਗਵਿੰਦਰ ਜੱਜ ਸਾਡੇ ਜਿਹੜੇ ਬਹੁਤ ਹੀ ਪੁਰਾਣੇ ਸੀਨੀਅਰ ਆਰਟਿਸਟ ਆ, ਬਹੁਤ ਵਧੀਆ ਕਲਾਕਾਰ ਵੀ ਆ, ਉਹ ਡਾਇਰੈਕਟ ਕਰ ਰਹੇ। 3 ਨਾਟਕ ਹੋਣੇ ਇੱਕੋ ਟਾਈਮ ਚ, ਸੰਡੇ 24 ਜੁਲਾਈ 5:30 ਲੈਸਟਰ BPS ਥੀਏਟਰ ਜਿਹੜਾ ਕਿ ਬ੍ਰੈਮਲੀ ਸਿਟੀ ਸੈਂਟਰ ਦੇ ਬਿਲਕੁਲ ਸਾਹਮਣੇ ਆ। ਟਿਕਟਾਂ ਆਨਲਾਈਨ ਅਵੇਲੇਬਲ ਆ, ਲਿੰਕ ਤੁਸੀਂ ਸਾਨੂੰ ਕਾਲ ਕਰਕੇ ਲੈ ਸਕਦੇ ਹਾਂ, ਥੋੜੀਆਂ ਟਿਕਟਾਂ ਬਚੀਆਂ। ਸੋ ਜਿਸ ਤਰ੍ਹਾਂ ਹਮੇਸ਼ਾ ਸਾਡੇ ਦਰਸ਼ਕ ਸਾਡੀ ਸਪੋਰਟ ਕਰਦੇ, ਪੰਜਾਬੀ ਆਰਟਸ ਐਸੋਸੀਏਸ਼ਨ ਦੀ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹਿਣਗੇ। ਸਾਡੀ ਟੀਮ ਕਾਫੀ ਸਾਡੇ ਨਾਲ ਯੂਥ ਜੁੜ ਚੁੱਕਾ, ਕਾਫੀ ਬੱਚੇ ਅੱਗੇ ਆ ਰਹੇ ਆ। ਤੇ ਸਾਡੀ ਜਿਹੜੀ ਸੈਕਿੰਡ ਲਾਈਨ, ਮੈਂ ਸਮਝਦਾ ਕਿ ਜਿਹੜੇ ਅਕਸਰ ਆਪਾਂ ਨੂੰ ਧੜਕੂ ਰਹਿੰਦਾ ਕਿ ਹਰੇਕ ਸੰਸਥਾ ਚ ਅਗਲੀ ਜਨਰੇਸ਼ਨ ਨੀ ਵਾਗਡੋਰ ਸਾਂਭ ਰਹੀ, ਤੇ ਉਹ ਸਾਡੇ ਕਾਫੀ ਬੱਚੇ ਆ ਗਏ ਆ ਤੇ ਉਮੀਦ ਹੈ ਕਿ ਇਸ ਨੂੰ ਅੱਗੇ ਕੰਟੀਨਿਊਸਲੀ ਚਾਲੂ ਰੱਖਣਗੇ ਜੀ।
ਬਿਲਕੁਲ ਜੀ ਬਿਲਕੁਲ। ਲੇਲਣਾ ਸਾਹਿਬ ਤੁਸੀਂ ਨੰਬਰ ਵੀ ਦੇ ਜਾਓ ਜੀ।
ਹਾਂਜੀ, 416-677-1555 ਤੇ ਮੈਨੂੰ ਕਾਲ ਕਰਕੇ ਤੁਸੀਂ ਲਿੰਕ ਲੈ ਸਕਦੇ ਹੋ, ਜੇ ਕੋਈ ਜਾਣਕਾਰੀ ਚਾਹੀਦੀ ਉਹ ਵੀ ਲੈ ਸਕਦੇ, ਜੇ ਕਿਸੇ ਨੂੰ ਮੁਸ਼ਕਿਲ ਆਉਂਦੀ ਆਨਲਾਈਨ ਉਹ ਮੇਰੇ ਨਾਲ ਗੱਲ ਕਰ ਲੈਣ, ਮੈਂ ਉਹਨਾਂ ਦੇ ਬਿਹਾਫ ਤੇ ਬਾਏ ਕਰਕੇ ਮੈਂ ਉਹਨਾਂ ਨੂੰ ਉੱਥੇ ਟਿਕਟਾਂ ਗੇਟ ਤੇ ਵੀ ਦੇ ਦਿਆਂਗਾ ਜੀ।
ਧੰਨਵਾਦ, ਧੰਨਵਾਦ
ਲਈ ਤੇ ਸਪੋਰਟ ਲੈਣ ਲਈ ਬਹੁਤ ਬਹੁਤ ਧੰਨਵਾਦ।
ਮਿਹਰਬਾਨੀ ਜੀ। ਵੈਸੇ ਸਾਡੇ ਸਰੋਤਿਆਂ ਨੂੰ ਪਤਾ ਜੀ, ਬਹੁਤ ਸੋਹਣੀ ਐਕਟਿੰਗ ਹੁੰਦੀ ਆ, ਡਾਇਰੈਕਸ਼ਨ ਸਾਰਾ ਕੁਝ ਬਹੁਤ ਸੋਹਣਾ, ਤੇ ਜਿਹੜੇ ਵਿਸ਼ੇ ਤੁਸੀਂ ਚੁਣਦੇ ਹੋ ਉਹ ਵੀ ਬੜੇ ਕਮਾਲ ਦੇ ਹੁੰਦੇ ਨੇ। ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਲਓ ਜੀ ਇੱਕ ਕਾਲ ਹੋਰ ਲੈ ਲਈ ਆਪਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਹਾਂਜੀ ਚਰਨਜੀਤ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਮੈਂ ਮੁਕਾਬਲਿਆਂ ਨੂੰ ਬਿਲਕੁਲ ਨੀ ਕਹਿੰਦਾ ਵੀ ਠੀਕ ਕੀਤਾ, ਪਰ ਇੱਕ ਗੱਲ ਹੈ, ਜਿਵੇਂ ਗੈਂਗਸਟਰ ਹੋ ਗਏ, ਡਰੱਗ ਵਾਲੇ ਹੋ ਗਏ, ਬਣ ਗਏ ਆ, ਇਹ ਚ ਪਤਾ ਵੀ ਵਾਪਸ ਤਾਂ ਮੁੜਿਆ ਨੀ ਜਾਣਾ।
ਹਾਂਜੀ,
ਇਹਨਾਂ ਦਾ ਕੀ ਹੋਣਾ ਜਿਵੇਂ। ਦੂਸਰੀ ਗੱਲ, ਹੁਣ ਜਿਹੜੇ ਮਾਰੇ ਨੇ ਹਨਾ, ਹੁਣ ਇਹਨਾਂ ਦੇ ਹੱਥ ਚ AK-47 ਜਾਂ ਹੁਣ ਫਰਾਤੀ ਆ, ਜਿਹਨਾਂ ਨੇ ਫਰਾਤੀਆਂ, ਪਰ ਫਿਰਦੇ ਤਾਂ ਸਰੇਆਮ ਹੀ ਆ। ਆਪਾਂ ਦੇਖਦੇ ਕਿਤੇ ਕਿਤੇ ਕਿਸੇ ਨੂੰ ਮਾਰਤਾ, ਕਿਤੇ ਕਿਸੇ ਨੂੰ ਮਾਰਤਾ, ਸਰੇਆਮ ਆਉਂਦੇ ਆ, ਮੋਟਰਸਾਈਕਲ ਤੇ ਆਉਂਦੇ, ਮਾਰ ਕੇ ਚਲੇ ਜਾਂਦੇ ਨੇ ਨਾ। ਚਲੋ ਜਿਹਨੇ ਫਰਾਤੀਆਂ, ਪਰ ਇਹਨਾਂ ਨੂੰ ਵੈਸੇ ਤਾਂ ਇਹ ਆਉਣੇ ਨੀ, ਐਂਡ ਤਾਂ ਇਹਨਾਂ ਦਾ ਇਹੀ ਆ ਹਨਾ, ਫੜੇ ਜਾਂ ਤਾਂ ਫੜ ਲੈਣ। ਹੁਣ ਆਪਣੇ ਇੱਥੇ ਵੀ ਆ, ਕਨੇਡਾ ਜਾਂ USA ਆ, ਮਾੜਾ ਇਹ ਵੀ ਹੱਥ ਨੀ ਚੱਲਦਾ, ਉਹਦੀ ਗੋਲੀ ਮਾਰ ਕੇ ਉੱਥੇ ਠੋਕ ਦਿੰਦੇ ਨੇ, ਇੱਥੇ ਵੀ ਨੀ ਛੱਡਦੇ, ਇੱਥੇ ਵੀ ਉਹਦੀ ਮਾਰ ਦਿੰਦੇ ਨੇ। ਪਰ ਹੁਣ ਕੀ ਕੀਤਾ ਜਾ ਸਕਦਾ? ਜੇ ਨਹੀਂ ਮਾਰਦੇ, ਨਹੀਂ ਇਹਨਾਂ ਨੂੰ ਫੜਦੇ, ਕੁਛ ਕਰਦੇ, ਫਿਰ ਇਹ ਫਸੇ ਹੋਏ ਵੀ ਕਿਉਂ ਨੀ? ਤੁਸੀਂ ਗੈਂਗਸਟਰ ਸਰੇਆਮ ਆਉਂਦੇ ਆ, ਮਾਰ ਕੇ ਲੁੱਟਾਂ ਖੋਹਾਂ ਕਰਕੇ ਚਲੇ ਜਾਂਦੇ ਨੇ, ਤੁਸੀਂ ਕੁਛ ਕਰਦੇ ਨੀ, ਇਹ ਹੁਣ ਕੀ ਕੀਤਾ ਜਾ ਸਕਦਾ?
ਧੰਨਵਾਦ ਜੀ, ਧੰਨਵਾਦ ਤੁਹਾਡਾ। ਤੁਹਾਡਾ ਸਵਾਲ ਬੜਾ ਵਧੀਆ ਹੈਗਾ ਜੀ, ਬਈ ਇਹ ਵਨ ਵੇ ਟ੍ਰੈਫਿਕ ਆ ਤੇ ਕੀ ਕੀਤਾ ਜਾ ਸਕਦਾ, ਇਹ ਇਹ ਆਪਣੇ ਆਪ 'ਚ ਬਹੁਤ ਵੱਡਾ ਅਹਿਮ ਸਵਾਲ ਆ। ਕੀ ਕੀਤਾ ਜਾ ਸਕਦਾ, ਮੈਂ ਤੁਹਾਨੂੰ ਇੱਕ ਦੋ ਉਦਾਹਰਣਾਂ ਦੇਣੀਆਂ ਨੇ। ਸਾਡੇ ਸਮਾਜ ਦੇ ਵਿੱਚ ਜਿਹੜਾ ਬੰਦਾ ਇਸ ਰਾਹ 'ਤੇ ਪੈ ਜਾਂਦਾ, ਆਪਾਂ ਪਹਿਲਾਂ ਹੀ ਕਿਹਾ ਕਿ ਵਨ ਵੇ ਟ੍ਰੈਫਿਕ ਆ, ਉਹ ਨਹੀਂ ਮੁੜ ਸਕਦਾ। ਪਰ ਜੇ ਉਹਨਾਂ ਨੂੰ ਮੋੜਨ ਲਈ ਸਿਸਟਮ ਕੁਝ ਕਰੇ ਤਾਂ ਮੇਰਾ ਮੰਨਣਾ ਕਿ ਮੁੜ ਵੀ ਸਕਦਾ। ਇਤਿਹਾਸ ਦੇ ਵਿੱਚ ਹਾਥੀ ਮਾਰ ਕੇ ਵੇਖੋ, ਜਦੋਂ ਕੋਈ ਚੰਗਾ ਇਨਸਾਨ ਜਿਹਦੀ ਸ਼ਖਸੀਅਤ ਵਧੀਆ ਹੋਵੇ ਤੇ ਉਹ ਇਹਨਾਂ ਦੇ ਨਾਲ ਉਹਦਾ ਮੇਲਜੋਲ ਹੁੰਦਾ, ਇਹਨਾਂ ਦੀ ਸ਼ਖਸੀਅਤ ਪੂਰੀ ਦੀ ਪੂਰੀ ਬਦਲ ਜਾਂਦੀ ਆ। ਮੈਂ ਬਾਣੀਆਂ ਦਾ ਉਦਾਹਰਣਾਂ ਦੇਣੀਆਂ ਨੇ। ਸੱਜਣ ਠੱਗ ਤੇ ਇਸ ਸਮੇਂ ਦੀ ਜੇ ਗੱਲ ਕਰਨੀ ਹੋਵੇ, ਸੱਜਣ ਠੱਗ ਦਾ ਚਲੋ ਆਪਾਂ ਪੜ੍ਹਦੇ ਹਾਂ ਬਾਬੇ ਨਾਨਕ ਬਾਰੇ। ਤੁਸੀਂ ਪੁਰਾਣੇ ਹਿੰਦੂ ਫਲਸਫੇ ਦੇ ਵਿੱਚ ਵੀ ਪੜ੍ਹੋ ਤੇ ਤੁਹਾਨੂੰ ਇਹੋ ਜਿਹੇ ਬਹੁਤ ਸਾਰੇ ਅਨੇਕਾਂ ਬੰਦੇ ਮਿਲ ਜਾਣਗੇ ਜਿਹੜੇ ਕ੍ਰਾਈਮ ਦੇ ਰਸਤੇ ਤੇ ਚੱਲੇ ਹੋਏ ਸੀ। ਉਹ ਕਿਸੇ ਨਾ ਕਿਸੇ ਸ਼ਖਸੀਅਤ ਦੇ ਅਸਰ ਅਧੀਨ ਉਹਨਾਂ ਨੇ ਆਪਣਾ ਸਾਰਾ ਜੀਵਨ ਦਾ ਰਸਤਾ ਹੀ ਬਦਲ ਲਿਆ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ। ਬਲਦੇਵ ਸਿੰਘ ਮਾਨ ਹੋਇਆ ਅਜਨਾਲਾ ਜ਼ਿਲ੍ਹੇ ਦੇ ਵਿੱਚ, ਕੁੱਕੜਾਂ ਵਾਲਾ ਪਿੰਡ ਸੀਗਾ ਉਹਦਾ। ਕਿਰਤੀ ਕਿਸਾਨ ਯੂਨੀਅਨ ਦਾ ਵੀ ਉਹ ਪ੍ਰਧਾਨ ਰਿਹਾ, ਹਰਾਵਲ ਦਸਤਾ ਮੈਗਜ਼ੀਨ ਦਾ ਸੰਪਾਦਕ ਰਿਹਾ। ਜੇਲ੍ਹ ਦੇ ਵਿੱਚ ਉਹ ਇੱਕ ਨੌਜਵਾਨ ਨੂੰ ਮਿਲਿਆ ਜਿਹੜਾ ਫੌਜ ਦੇ ਵਿੱਚ ਭਗੌੜਾ ਹੋ ਕੇ ਆਇਆ ਸੀ, ਹਰਦੇਵ ਬੱਬੂ ਉਹਦਾ ਨਾਂ ਸੀ। ਤੇ ਜਦੋਂ ਉਹ ਇਹਨੂੰ ਬਲਦੇਵ ਮਾਨ ਨੂੰ ਮਿਲਿਆ, ਕਿਉਂਕਿ ਇਹ ਸੋਸ਼ਲ ਐਕਟੀਵਿਸਟ ਸੀਗਾ, ਲੋਕਾਂ ਦੀ ਭਲਾਈ ਦੀ ਗੱਲ ਕਰਦਾ ਰਹਿੰਦਾ ਸੀ, ਤੇ ਹਰਦੇਵ ਬੱਬੂ ਸੀ ਜਿਹੜਾ ਉਹ ਕਿਸੇ ਵੇਲੇ ਸਮਗਲਿੰਗ ਕਰਦਾ ਹੁੰਦਾ ਸੀਗਾ। ਇਹਨੂੰ ਮਿਲਣ ਦੇ ਨਾਲ ਜੇਲ੍ਹ 'ਚ ਉਹਨੇ ਦੇਖਿਆ ਵੀ ਇਹੋ ਜਿਹੇ ਇਨਸਾਨ ਵੀ ਦੁਨੀਆਂ ਦੇ ਉੱਤੇ ਹੈਗਾ ਜਿਹੜੇ ਅੱਜ ਵੀ ਆਪਣਾ ਜੀਵਨ ਲੋਕਾਂ ਦੇ ਕੰਮਾਂ ਲਈ ਲਾ ਦਿੰਦੇ ਆ। ਤੇ ਹਰਦੇਵ ਬੱਬੂ ਦੀ ਸਾਰੀ ਸ਼ਖਸੀਅਤ ਬਦਲ ਗਈ ਜੀ। ਤੇ ਉਹ ਵੀ ਉਹਨੇ ਵੀ ਆਪਣੀ ਉਮਰ ਆ ਜਿਹੜੀ, ਉਹ ਜਿੰਨੀ ਕੁ ਵੀ ਉਮਰ ਉਹਦੀ ਸੀਗੀ, ਉਸ ਵੇਲੇ ਨੌਜਵਾਨ ਸੀਗਾ, ਉਹ ਲੋਕਾਂ ਦੇ ਲਈ ਫੁੱਲ ਟਾਈਮਰ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰਤਾ ਉਹਨੇ। ਅੱਛਾ, ਹੁਣ ਮੈਂ ਤੁਹਾਨੂੰ ਅਗਲੀ ਉਦਾਹਰਣ ਵੀ ਦੱਸ ਦਿੰਦਾ, ਜਿਨ੍ਹਾਂ ਦੇ ਵਿੱਚ ਲੋਕਾਂ ਦੀ ਮਾਨਸਿਕਤਾ ਨੂੰ ਤਬਦੀਲ ਕਰਨ ਦੀ ਸ਼ਕਤੀ ਹੁੰਦੀ ਹੈ, ਜਿਹੜੇ ਇਸ ਰਾਹ 'ਤੇ ਚੱਲਦੇ ਹੁੰਦੇ ਆ, ਉਹਨਾਂ ਨੂੰ ਧਾਰਮਿਕ ਕੱਟੜਪੰਥੀ ਆ ਜਿਹੜੇ, ਉਹਨਾਂ ਨੂੰ ਬੜਾ ਮਾੜਾ ਸਮਝਦੇ ਆ। ਤੇ ਪੰਜਾਬ ਦੇ ਵਿੱਚ ਇਹ ਦੂਸਰਾ ਵਿਅਕਤੀ ਸੀ ਹਰਦੇਵ ਬੱਬੂ, ਜਿਹਦੇ 'ਤੇ ਧਾਰਮਿਕ ਕੱਟੜਪੰਥੀਆਂ ਨੇ ਰਾਕਟਾਂ ਦੇ ਨਾਲ ਹਮਲਾ ਕੀਤਾ ਸੀ। ਇਹਨੂੰ ਮਾਰ ਨਹੀਂ ਸੀ ਸਕੇ, ਤਿੰਨ ਵਾਰੀ ਇਹਦਾ ਮੁਕਾਬਲਾ ਹੋਇਆ। ਕਿਰਤੀ ਕਿਸਾਨ ਯੂਨੀਅਨ ਦਾ ਵਰਕਰ ਸੀ ਇਹ ਹਰਦੇਵ ਬੱਬੂ। ਅਖੀਰ ਦੇ ਵਿੱਚ ਜਦੋਂ ਇਹ ਸਤਨਾਮ ਸਿੰਘ ਛੀਨੇ ਦਾ ਗਰੁੱਪ ਹੁੰਦਾ ਸੀ, ਇਹ ਖਾਲਿਸਤਾਨ ਕਮਾਂਡੋ ਫੋਰਸ ਦਾ, ਜਿਹੜੇ ਇਹਨੂੰ ਮਾਰ ਨੂੰ ਫਿਰਦੇ ਸੀਗੇ, ਜਦੋਂ ਉਹਨਾਂ ਨੇ ਹਾਰ ਮੰਨ ਲਈ ਵੀ ਅਸੀਂ ਨਹੀਂ ਮਾਰ ਸਕਦੇ, ਤੇ ਉਹਨਾਂ ਨੇ ਦਿੱਲੀ ਤੋਂ ਇੱਕ ਪੱਤਰਕਾਰ ਕੁੜੀ ਪੱਤਰ ਪ੍ਰੇਰਕ ਬਣਾ ਕੇ ਭੇਜੀ, ਜਿਹਨੇ ਬਾਅਦ ਦੇ ਵਿੱਚ ਧੋਖੇ ਦੇ ਨਾਲ ਇਹ ਮੁੰਡੇ ਨੂੰ ਮਰਵਾਇਆ। ਮੈਂ ਤਾਂ ਤੁਹਾਡੀ ਇਹ ਗੱਲ ਦੀ ਉਦਾਹਰਣ ਦਿੱਤੀ ਆ, ਉਦਾਹਰਣ ਇੱਕ ਦਿੱਤੀ ਆ, ਬਈ ਜਿਹੜਾ ਬੰਦਾ ਕ੍ਰਾਈਮ ਦੇ ਰਸਤੇ ਤੇ ਚੱਲਿਆ ਬਿਲਕੁਲ ਸੁਧਰ ਸਕਦਾ ਜੀ, ਮੇਰਾ ਪੱਕਾ ਮੰਨਣਾ। ਜੇ ਨਹੀਂ ਸੁਧਰ ਸਕਦਾ ਤੇ ਕਾਉਂਸਲਿੰਗ ਵਾਲੇ ਨੇ ਜਿਹੜੇ ਮਾਨਸਿਕ ਹੈਲਥ ਵਾਲੇ ਨੇ, ਮੰਨ ਲੈਣ ਵੀ ਅਸੀਂ ਡਰਾਮੇਬਾਜ਼ੀ ਕਰਦੇ ਹਾਂ। ਜੇ ਕਿਸੇ ਨੂੰ ਇਹ ਕਿਸੇ ਦੇ ਵਿਚਾਰ ਹੀ ਨਹੀਂ ਬਦਲ ਸਕਦੇ ਗਲਤ, ਤੇ ਫਿਰ ਇਹਦਾ ਮਤਲਬ ਚੰਗਿਆਈ ਤਾਂ ਫਿਰ ਖਤਮ ਹੋ ਗਈ। ਪਰ ਮੇਰਾ ਮੰਨਣਾ ਜੀ, ਮੈਂ ਕਹਿੰਦਾ ਹਰੇਕ, ਸਗੋਂ ਮੇਰਾ ਇਹ ਮੰਨਣਾ ਹੈ, ਜਿਹੜਾ ਬੰਦਾ ਜਾਨ ਤਲੀ 'ਤੇ ਰੱਖ ਕੇ ਕ੍ਰਾਈਮ ਦੇ ਰਸਤੇ 'ਤੇ ਚੱਲਿਆ ਹੋਇਆ, ਉਹਨੂੰ ਥੋੜ੍ਹਾ ਹੀ ਡਾਈਵਰਟ ਕਰਨ ਦੀ ਲੋੜ ਹੁੰਦੀ ਹੈ, ਉਹਨੂੰ ਥੋੜ੍ਹਾ ਹੀ ਅਹਿਸਾਸ ਕਰਾਉਣ ਦੀ ਲੋੜ ਹੁੰਦੀ ਹੈ, ਉਹ ਭਲਿਆ ਮਾਨਸਾ ਤੂੰ ਇਹ ਜਿਹੜੇ ਰਸਤੇ 'ਤੇ ਚੱਲਿਆ ਥੋੜ੍ਹਾ ਜਿਹਾ ਰਸਤਾ ਬਦਲ ਲਾ। ਅਤੇ ਮੇਰਾ ਇਹ ਮੰਨਣਾ, ਹੋ ਸਕਦਾ ਮੈਂ ਗਲਤ ਹੋਵਾਂ, ਵੀ ਉਹ ਬੜੇ ਆਰਾਮ ਦੇ ਨਾਲ ਆ ਸਕਦਾ, ਗੱਲ ਉਹਨੂੰ ਕਨਵਿੰਸ ਕਰਾਉਣ ਦੀ ਹੁੰਦੀ ਹੈ। ਜਿਹੜੀ ਆਹ ਮਾਰਮਰਾਈ ਵਾਲੀ ਗੱਲ ਆ ਨਾ, ਇਹ ਤਾਂ ਵੀਰ ਜੀ ਬਿਲਕੁਲ ਗਲਤ ਆ। ਤੁਸੀਂ ਨਾ ਦਿਮਾਗ ਦੇ ਵਿੱਚ ਬਸ ਇਹ ਡਾਇਰੈਕਸ਼ਨ ਹੀ ਦੇਣ ਦੀ ਲੋੜ ਆ ਜੀ, ਜਿਹੜਾ ਬੰਦਾ ਆਪਣੀ ਜ਼ਿੰਦਗੀ ਛੱਡ ਕੇ ਕਿਸੇ ਨੂੰ ਮਾਰਨ ਦੇ ਰਾਹ 'ਤੇ ਚੱਲਿਆ ਹੋਇਆ, ਮੈਨੂੰ ਲੱਗਦਾ ਉਹ ਬੜਾ ਈਜ਼ੀਲੀ ਲੋਕਾਂ ਦੀ ਜ਼ਿੰਦਗੀ ਬਚਾਉਣ ਵਾਲੇ ਪਾਸੇ ਜਿਹੜਾ ਆ ਸਕਦਾ। ਖੈਰ, ਮੇਰਾ ਖਿਆਲ ਸਾਰੇ ਹੀ ਧਰਮਾਂ 'ਚ, ਸਾਰੇ ਹੀ ਕਲਚਰ 'ਚ ਇਹੋ ਜਿਹੀਆਂ ਤੁਹਾਨੂੰ ਅਨੇਕਾਂ ਹੀ ਐਗਜ਼ਾਮਪਲਸ ਮਿਲ ਜਾਣਗੀਆਂ। ਖੈਰ, ਆਪਣੇ ਕੋਲ ਸਮਾਂ ਵੀ ਘੱਟ ਆ ਅਤੇ ਸਪੋਂਸਰਸ ਨੂੰ ਵੀ ਆਪਾਂ ਲੈਣਾ ਅਤੇ ਸਾਡੇ ਨਾਲ ਕਾਲਰ ਵੀ ਬਹੁਤ ਨੇ, ਅਤੇ ਅਸੀਂ ਇੱਕ ਮਿੰਟ ਦੀ ਬ੍ਰੇਕ ਲੈਂਦੇ ਹਾਂ ਜੀ, ਫਿਰ ਉਸ ਤੋਂ ਬਾਅਦ ਰਾਜਪਾਲ ਬਣਾਉਣਾ ਗੱਲ ਕਰਦੇ ਹਾਂ, ਬਾਕੀ ਕਾਲਸ ਅਸੀਂ ਬਾਅਦ ਦੇ ਵਿੱਚ ਲਵਾਂਗੇ।
इना इलाज कराया पर फिर भी बीमारियां तो खेड़ा ना छुट पाया।
हर तरह दिया बीमारियां तो छुटकारा पाओ सुजोक होम्योपैथिक क्लिनिक आओ।
हर तरह दिया बीमारियां दा बिना साइड इफेक्ट तो इलाज काबिल ते तजुर्बेकार टीम वालों बेस्ट रिजल्ट्स नाल कीता जांदा है। अपनी पूरी फैमिली दा रखो ख्याल सुजोक होम्योपैथिक क्लिनिक ब्रैम्पटन दे नाल।
145 क्लीयरेंस स्ट्रीट 26 ब्रैम्पटन। कॉल करो 6478565216
6478562516 होम्योपैथी फॉर बेटर हेल्थ।
अपॉइंटमेंट ली विजिट करो sujokhomeoclinic.com ते।
एशियन फूड सेंटर इंडियन कैनेडियन साफ सुथरी ग्रोसरी दे नाल
घर घर विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिए विच पेंदे किसे भी स्टोर विच जाओगे तो जरूर बचत पाओगे।
वधेरी जानकारी लई एशियन फूड सेंटर दा इक्को इक नंबर याद रखो 416-740-3262।
एशियन फूड सेंटर 416-740-3262। एशियन फूड सेंटर।
ओ बल्ले बल्ले भाई ए ता कमाल करती एडी वड्डी शॉप बना ली।
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम सर्वलो कंस्ट्रक्शन।
हर तरह दी कंस्ट्रक्शन दे वधिया काम लई आज ही कॉल करो सर्वलो कंस्ट्रक्शन 410-841-0478 416-841-0478 सर्वलो कंस्ट्रक्शन।
बार बार नहीं आउनी ये कड़ी फ्लाइंग फैशन वेयर हाउस ने लगा देती है ऑफरां दी चड़ी।
स्टोर विच पिया है खुला कपड़ा डिजाइनर क्लोथ्स तो सूट खरीदोगे ता एक सूट बिल्कुल फ्री। रेडीमेड टॉप्स जेडे पहला सन 50-40-35 डॉलर दे हुन सारे ही $9.99 डॉलर्स दे।
पग्गां दा कपड़ा सिर्फ $1.9 डॉलर विच।
इस तो इलावा पार्टी वेयर रेडीमेड सूट सूटकेस मोटे कंबल बहुत ही सस्ते दामा ते बेचे जा रहे ने।
वधेरे जानकारी लई कॉल करो 905-694-9797 या विजिट करो फ्लाइंग फैशन वेयर हाउस
सन पार्क बुलेवार्ड यूनिट 12-13 ब्रैम्पटन सन पार्क गुरुद्वारा साहब दे लागे।
यूनाइटेड ग्रुप ऑफ कंपनीज सानू सिटी दे विच एजेड डीजेड ड्राइवरां दी लोड़ है। तुसी सिटी दे विच काम करना चाहुंदे हो लावलास दे नाल होम डिपो दे नाल कैनेडियन टायर कैनेडा पोस्ट मेट्रो दे नाल काम करना चाहुंदे हो तां तुसी सानू कॉल कर सकदे हो। नाल दी नाल साडी फ्लैट बेड डिवीजन दे उत्ते तुसी बहुत वधिया पैसे बना सकदे हो। मॉन्ट्रियल नू राउंड ट्रिप आटवा नू राउंड ट्रिप ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ ਤੇ ਸਾਡਾ ਜੋ ਸਲੋਗਨ ਹੈ ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 9054531400।
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਬਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਮਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ ਬ੍ਰੈਮਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕ।
ਦੋਸਤੋ ਵਿਆਹ ਸ਼ਾਦੀ ਦਾ ਮੌਕਾ, ਪਾਰਟੀ ਕਰਨੀ ਆ, ਕੋਈ ਨਾ ਕੋਈ ਇਕੱਠ ਕਰਨਾ, ਗੈਦਰਿੰਗ ਕਰਨੀ ਹੈ ਤਾਂ ਸਪਰੈਂਜ਼ਾ ਬੈਂਕਟ ਹਾਲ ਵਾਲਿਆਂ ਦਾ ਨਾਂ ਜ਼ਰੂਰ ਯਾਦ ਰੱਖਣਾ, ਨੰਬਰ 905-915-8484 ਹੈ। ਇੱਕ ਹੋਰ ਕਾਲਰ ਸਾਡੇ ਨਾਲ ਨੇ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਮਿਹਰਬਾਨੀ ਬਰਾੜ ਸਾਹਿਬ, ਦੇਖੋ ਜਿਹੋ ਜਿਹੀ ਪੁਲਿਸ ਦੀ ਕਾਰਗੁਜ਼ਾਰੀ ਬਾਦਲ ਕਪਤਾਨ ਦੇ ਜ਼ਮਾਨੇ 'ਚ ਸੀ, ਉਹੋ ਜਿਹੀ ਭਗਵੰਤ ਮਾਨ ਦੇ ਜ਼ਮਾਨੇ ਦੇ ਵਿੱਚ ਹੈ, ਹੁਣ ਫਿਰ ਇਹ ਬਦਲਾਅ ਕਿਹੜੀ ਕਿਸ ਚੀਜ਼ ਦਾ ਹੈਗਾ? ਹਾਂਜੀ
ਬਦਲਾਅ ਤਾਂ ਹੈ
ਤੇ ਹਾਂਜੀ ਬਿਲਕੁਲ ਹੈ ਨੀ, ਉਹ ਦੇਖੋ ਹਰ ਚੀਜ਼ ਨਾ ਪਾਕਿਸਤਾਨ ਦਾ ਲਾ ਦਿਓ ਬਸ। ਦੇਖੋ ਇਹਨਾਂ ਕੋਲ ਜਿੱਦਾਂ AK-47 ਹੈ ਹੀ ਨੀ, ਇਹ ਦੇਖੀਏ ਨੀ, ਪਾਕਿਸਤਾਨ ਤੋਂ ਆਉਂਦੀਆਂ ਉੱਧਰੇ ਬਣਦੀਆਂ। ਦੇਖੋ ਹੈਰਾਨੀ ਦੀ ਗੱਲ ਕਿੱਡੀ ਆ। ਔਰ ਜੇ ਔਰ ਪੁਲਿਸ ਉੱਥੇ ਦੇਖੋ ਕਿੰਨੀ ਸਮਝਦਾਰ ਆ, ਜਿਹੜੇ ਬਦਮਾਸ਼ ਸੈਂਕੜੇ ਮੀਲ ਬਾਹਰ ਫਿਰਦੇ ਆ ਉਹ ਲੱਭ ਲੈਂਦੀ ਆ, ਜਿਹੜੇ ਉਹਨਾਂ ਦੇ ਕੋਲ ਬੈਠੇ ਉਹ ਦਿਸਦੇ ਨੀ, ਅੰਨੇ ਆ ਉਹ, ਉਹਨਾਂ ਤੋਂ ਕੰਮ ਸਾਰੀ ਤਰ੍ਹਾਂ ਦਾ ਲੈਂਦੇ ਆ, ਹੈਂਜੀ ਸਾਰਾ ਕੁਛ ਉਹਨਾਂ ਨੂੰ ਮੁਹੱਈਆ ਕਰਦੇ ਆ। ਪਹਿਲਾਂ ਭਾਈ ਜੀ ਮਾਰਨਾ ਇਹਨਾਂ ਦਾ, ਇਹਨਾਂ ਨੂੰ ਮਾਰੋ ਕੋਲ ਤੁਹਾਡੇ ਹੈਗੇ ਨੇ, ਉਹ ਤੁਸੀਂ ਬਾਹਰੋਂ ਤੁਸੀਂ ਝਾੜਾਂ ਚੋਂ ਲੱਭ ਕੇ ਵੀ ਮਾਰ ਲੈਂਦੇ, ਕਮਾਲ ਹੀ ਆ ਤਾਂ। ਔਰ ਦੂਜੀ ਗੱਲ ਹੈ ਜਿਹੜਾ ਆਹ ਘਰ ਜਿਹੜੇ ਨੇ ਗਊ ਮੁਖੇ ਹੈ, ਗਾਂ ਮੁਖੇ ਨੇ, ਦੁੱਧ ਨੀ ਦੇਣਾ, ਸ਼ੇਰ ਮੁਖੇ ਨੇ, ਬੰਦੇ ਨੀ ਖਾਣੇ, ਸਾਨੂੰ ਦੇ ਦਿਓ ਜਿਹਨੇ ਸਸਤੇ ਦੇਣੇ, ਮਿਹਰਬਾਨੀ।
ਧੰਨਵਾਦ ਜੀ। ਚਲੋ ਇਹ ਆਪਾਂ ਕੱਲ ਨੂੰ ਕਰਾਂਗੇ ਗੱਲ ਸ਼ੇਰ ਮੁਖੇ ਤੇ ਗਊ ਮੁਖੇ ਬਾਰੇ। ਸਾਡੇ ਕ੍ਰੀਏਟਰ ਦੋਸਤ ਨੇ, ਉਹਨਾਂ ਨੇ 9 ਘਰ ਲਏ ਨੇ, ਸਾਰੇ ਸ਼ੇਰ ਮੁਖੇ ਲਏ ਨੇ ਤੇ 9 ਘਰਾਂ ਦੇ ਵਿੱਚੋਂ ਬਹੁਤ ਸੋਹਣੇ ਪੈਸੇ ਕਮਾਏ ਨੇ ਆਪਾਂ। ਉਹਨਾਂ ਨੇ ਇਹ 12-15 ਸਾਲਾਂ 'ਚ ਜਾਣੀ ਜਿੰਨੇ ਵੀ ਘਰ ਲਏ ਨੇ 9 ਦੇ ਕਰੀਬ ਲਏ ਨੇ, ਇੱਕ ਵਾਰੀ ਏਅਰ 'ਤੇ ਵੀ ਆਏ ਸੀ ਸ਼ਾਇਦ ਉਹ, ਇਹਦੇ ਬਾਰੇ ਫੇਰ ਗੱਲ ਕਰਾਂਗੇ। ਇਹ ਬਿਲਕੁਲ ਠੀਕ ਹੈ ਜੀ, ਦੇਖੋ ਮੁਕਾਬਲਾ ਜਿਹੜਾ ਪੁਲਿਸ ਨੇ ਕੀਤਾ ਇਹ ਜਾਣ ਕੇ ਨਾ, ਉਹਨਾਂ ਨੂੰ ਜਦੋਂ ਉੱਥੇ ਸੀ ਜਾਂ ਉਸ ਏਰੀਏ ਦੇ ਵਿੱਚ ਘੇਰ ਕੇ ਕੀਤਾ। CID ਕੀ ਕਰਦੀ ਆ, ਜੇ ਇਹਨਾਂ ਨੂੰ ਪਤਾ ਬੰਦੇ ਹੀ ਟਿਕ ਲਏ ਸੀ, ਇੰਨੀਆਂ ਵੱਡੀਆਂ ਏਜੰਸੀਜ਼ ਨੇ, ਚੱਪੇ ਚੱਪੇ ਦੀ ਉਹ ਖਬਰ ਰੱਖਦੀਆਂ ਨੇ ਨਾ, ਉਹ ਜੇ ਇੱਧਰ ਉੱਧਰ ਜਾਂਦੇ ਸੀ AK-47 ਨਾਲ ਹੀ ਹੁੰਦੀ ਸੀ ਉਹਨਾਂ ਦੇ, ਕਿੱਥੇ ਮੂਵ ਕਰਦੇ ਸੀ, ਕਿਵੇਂ ਮੂਵ ਕਰਦੇ ਸੀ, ਉਹਨਾਂ ਦੀ ਟਰੈਕਿੰਗ ਕੀਤੀ ਜਾ ਸਕਦੀ ਸੀ ਕਿ ਨਹੀਂ ਕੀਤੀ ਜਾ ਸਕਦੀ ਸੀ, ਇਹ ਸਾਰਾ ਕੁਝ ਸਮਝਣ ਦੀ ਲੋੜ ਹੈ। ਜਦੋਂ ਆਪਾਂ ਸਾਰੇ ਵਰਤਾਰੇ ਨੂੰ ਸਮਝ ਲਾਂਗੇ ਵੀ ਪੁਲਿਸ ਵਾਲੇ ਕਿਵੇਂ ਸਿਸਟਮ ਕਿਵੇਂ ਸੈਂਟੀਮੈਂਟਸ ਦਾ ਫਾਇਦਾ ਲੈਂਦਾ, ਫਿਰ ਆਪਾਂ ਨੂੰ ਪਤਾ ਲੱਗੂਗਾ। ਨਹੀਂ ਆਮ ਬੰਦੇ ਨੂੰ ਫੜਨਾ ਜੀ, ਮੈਂ ਕਿਹਾ ਆਮ ਬੰਦੇ ਨੂੰ ਕੀ ਤੁਸੀਂ ਇਹ ਕਹੋ ਵੱਡੇ ਤੋਂ ਵੱਡੇ ਬੰਦੇ ਨੂੰ ਗੈਂਗਸਟਰ ਕੀ ਗੈਂਗਸਟਰ ਦਾ ਪਿਓ ਵੀ ਹੋਵੇ ਫੜਨਾ, ਸਟੇਟ ਮਸ਼ੀਨਰੀ ਲਈ ਕੋਈ ਔਖਾ ਨਹੀਂ ਹੁੰਦਾ। ਸਟੇਟ ਮਸ਼ੀਨਰੀ ਨੂੰ ਸਾਰਾ ਪਤਾ, ਸਭ ਪਤਾ ਇਹਨਾਂ ਨੂੰ ਵੀ ਕੌਣ ਬੰਦਾ ਕਿੱਥੇ ਆ, ਕੌਣ ਬੰਦਾ ਕੀ ਕਰ ਰਿਹਾ, ਇਕੱਲਾ ਹੁਣ ਦਾ ਹੀ ਨਹੀਂ ਪਤਾ। ਤੁਸੀਂ ਹੈਰਾਨ ਹੋਵੋਗੇ, ਤੁਸੀਂ ਥੋੜ੍ਹਾ ਜਿਹਾ ਲਿਟਰੇਚਰ ਪੜ੍ਹ ਕੇ ਦੇਖੋ ਆਹ 80 ਤੋਂ ਲੈ ਕੇ ਬਾਅਦ ਦਾ। ਸਟੇਟ ਮਸ਼ੀਨਰੀ ਨੂੰ ਸਭ ਪਤਾ ਸੀ ਕਿੱਥੋਂ ਹਥਿਆਰ ਆਉਂਦੇ ਆ, ਕਿੱਥੇ ਜਾਂਦੇ ਆ, ਕਿਹੜੇ ਕਾਰ ਸੇਵਾ ਵਾਲੇ ਟਰੱਕਾਂ 'ਚ ਕਿਹੜੇ ਗੁਰਦੁਆਰੇ 'ਚ ਗਏ ਆ, ਕਿਵੇਂ ਗਏ ਆ, ਕਿੱਥੇ ਜਿਹੜੇ ਅੰਡਰਗਰਾਊਂਡ ਬੰਦੇ ਰਹਿੰਦੇ ਆ, ਸੋਹਣ ਸਿੰਘ ਕਿੱਥੇ ਰਹਿੰਦਾ ਸੀ, ਪੰਥ ਕਮੇਟੀ ਵਾਲਾ ਦਲਜੀਤ ਸਿੰਘ ਬਿੱਟੂ ਕਿੱਥੇ ਰਹਿੰਦਾ, ਲਾਭ ਸਿੰਘ ਕਿੱਥੇ ਰਹਿੰਦਾ ਸੀ, ਕਿਵੇਂ ਡਾਕਾ ਪੈਣ ਪਿਆ ਉੱਥੇ ਕਰੋੜਾਂ ਵਾਲਾ ਜਿਹੜਾ ਪਿਆ ਸੀਗਾ ਲੁਧਿਆਣੇ ਦੇ ਵਿੱਚ, ਕਿੱਥੇ ਕਿੱਥੇ ਇਕੱਠ ਹੁੰਦਾ, ਮਤਲਬ A-to-Z ਸਾਰਾ ਪਤਾ ਹੁੰਦਾ। ਇਸ ਕਰਕੇ ਇੰਨੇ ਆਪਾਂ ਅਣਭੋਲ ਨਾ ਬਣੀਏ, ਐਵੇਂ ਹੀ ਮਤਲਬ ਪੁਲਿਸ ਮੁੰਡੇ ਮਾਰਨ 'ਤੇ ਲੱਗੀ ਹੋਈ ਆ। ਆਪਾਂ ਇਹ ਗੱਲ ਨਾ ਕਹੀਏ ਕੋਈ ਬੰਦਾ ਕ੍ਰਿਮੀਨਲ ਆ ਵੀ ਪੁਲਿਸ ਕ੍ਰਿਮੀਨਲ, ਮੈਂ ਤਾਂ ਕਹਿੰਦਾ ਪੁਲਿਸ ਹੀ ਕ੍ਰਿਮੀਨਲ ਆ ਜੀ, ਸਭ ਤੋਂ ਵੱਡੇ ਕ੍ਰਿਮੀਨਲ ਤਾਂ ਪੁਲਿਸ ਦੇ ਵਿੱਚ ਨੇ, ਪੁਲਿਸ ਕ੍ਰਿਮੀਨਲ ਆ, ਜਿਹੜੇ ਹੋਰ ਕ੍ਰਿਮੀਨਲ ਨੇ ਪੁਲਿਸ ਉਹਨਾਂ ਨੂੰ ਬਚਾਉਂਦੀ ਆ। ਆਮ ਘਰ ਦਾ ਕੋਈ ਬੰਦਾ ਹੋਵੇ ਜੇ ਕ੍ਰਾਈਮ ਦੇ ਰਸਤੇ 'ਤੇ ਵੀ ਪੈ ਗਿਆ ਅਤੇ ਉਹਨੂੰ ਵਾਪਸ ਮੋੜ ਕੇ ਲਿਆਉਣਾ ਇਹ ਕਾਨੂੰਨ ਦਾ ਅਤੇ ਪੁਲਿਸ ਦਾ ਕੰਮ ਹੁੰਦਾ, ਨਾ ਕਿ ਪੁਲਿਸ ਦਾ ਕੰਮ ਕਿਸੇ ਨੂੰ ਮਾਰਨਾ। ਜਿੱਡਾ ਮਰਜ਼ੀ ਵੱਡਾ ਕਾਤਲ ਹੋਵੇ, ਜਿੱਡਾ ਮਰਜ਼ੀ ਵੱਡਾ ਕਾਤਲ ਹੋਵੇ, ਇਹ ਪੁਲਿਸ ਦਾ ਕੰਮ ਨਹੀਂ ਹੈਗਾ ਜੀ ਵੀ ਉਹਨੂੰ ਗੋਲੀ ਮਾਰ ਦਿਓ। ਪੁਲਿਸ ਦਾ ਕੰਮ ਹੈਗਾ ਉਹਨੂੰ ਫੜ ਕੇ ਕਾਨੂੰਨ ਦੇ ਹਵਾਲੇ ਕਰੀਏ। ਖੈਰ ਬਹੁਤ ਗੱਲਾਂ ਕਰਨੀਆਂ ਸੀ, ਇੱਕ ਗੱਲ ਇਹ ਵੀ ਕਰਨੀ ਸੀ ਵੀ ਭਗਵੰਤ ਮਾਨ ਸਾਹਿਬ ਨੇ ਪਾਣੀ ਪੀ ਲਿਆ ਜੀ, ਅਤੇ ਉਹ ਸੰਤ ਜੀ ਜਿਹੜੇ ਸੀਚੇਵਾਲ ਵਾਲੇ ਨੇ ਉਹਨਾਂ ਨੇ ਪਿਆਇਆ ਅਤੇ ਲੱਗ ਗਿਆ ਢਿੱਡ ਦੁਖਣ, ਅਤੇ ਘਰ ਵਾਲੀ ਡਾਕਟਰ ਨਹੀਂ ਆ, ਕੋਈ ਸਰਕਾਰੀ ਹਸਪਤਾਲ ਨਹੀਂ ਦਿਸਿਆ, ਕੋਈ ਦਿੱਲੀ ਮਾਡਲ ਵਾਲੇ ਹਸਪਤਾਲ ਨਹੀਂ ਦਿਸੇ, ਸਿੱਧੇ ਅਪੋਲੋ ਹੋਸਪਿਟਲ ਦੇ ਵਿੱਚ ਜਾ ਕੇ ਦਾਖਲ ਹੋ। ਇਹਦੇ 'ਤੇ ਕਾਫੀ ਗੱਲਾਂ ਕਰਨੀਆਂ ਸੀ ਆਪਾਂ, ਸਮਾਂ ਹੋ ਗਿਆ ਜੀ ਹੁਣ ਆਪਣਾ, ਅਤੇ ਜਾਂਦੇ ਜਾਂਦੇ ਤੁਹਾਨੂੰ ਬਿਜ਼ਨਸ ਦਾ ਸੁਨੇਹਾ ਵੀ ਦੇ ਦਾਂ। ਹੈਮਿਲਟਨ ਦੇ ਵਿੱਚ ਡਿਜ਼ਾਈਨ ਡਿਸਟ੍ਰਿਕਟ ਕੌਂਡੋਜ਼ ਆਈਆਂ ਨੇ ਦੋਸਤੋ, ਅਤੇ ਉਹਨਾਂ ਦੀ ਬੁਕਿੰਗ ਸ਼ੁਰੂ ਆ, 26 ਦੇ ਵਿੱਚ ਬਣਨੀਆਂ ਨੇ। ਹਰ ਸਾਲ 5% ਦੇਣਾ ਡਾਊਨ, ਅਤੇ ਜੇ ਤੁਸੀਂ ਉੱਥੇ ਅੱਗੇ ਤੁਹਾਡੇ ਬੱਚਿਆਂ ਨੇ ਮੈਕਮਾਸਟਰ ਯੂਨੀਵਰਸਿਟੀ ਮਹਵਾਗ ਕਾਲਜ ਪੜ੍ਹਨਾ ਹੈ ਤਾਂ ਨੇੜੇ ਹੀ ਇੱਥੇ ਫਿਊਚਰ LRT ਟਰਮੀਨਲ ਆ, ਨੇੜੇ ਹੀ ਗੋਟਰੇਨ ਦਾ ਸਟੇਸ਼ਨ ਆ। ਹੈਮਿਲਟਨ ਡਾਊਨ ਟਾਊਨ 'ਤੇ ਮਿਲੀਅਨਸ ਆਫ ਡਾਲਰਸ ਲਾ ਰਹੀ ਹੈ ਗਵਰਨਮੈਂਟ ਉਹਨੂੰ ਉਹਦੀ ਤਰੱਕੀ ਦੇ ਲਈ। ਇੱਥੇ ਕੌਂਡੋਜ਼ ਬੁੱਕ ਕਰਨੀਆਂ ਨੇ ਤਾਂ ਨੰਬਰ 647-384-36 ਆ, 6473-008436। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਨਾਟਕ ਜ਼ਰੂਰ ਦੇਖਣਾ 24 ਤਰੀਕ ਨੂੰ, ਟਾਈਮ ਹੁਣ ਰਾਖਵਾਂ ਕਰ ਲਓ 24 ਤਰੀਕ ਵਾਸਤੇ, ਮਿਹਰਬਾਨੀ ਬਹੁਤ ਬਹੁਤ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ब्रैम्पटन शहर पहली कम्युनिटी सेफ्टी एक्शन प्लान को शुरू करने पर खुशी का इजहार कर रही है। ये एक्शन प्लान ब्रैम्पटन में कम्युनिटी के साथ मिलकर काम करना और उनको महफूज रखने में मदद करेगा। हमारे साथ शामिल हों और हमें अपनी राय से भी आगाह करें, हम आपकी आवाज सुनना चाहते हैं। मजीद मालूमात के लिए विजिट कीजिए brampton.ca/community-safety।
ਜਿੰਨਾ ਵੀ ਸੋਹਣਾ ਹੋਵੇ
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ओ माया मेहंदी रोका या ब्याह दा होवे मौका, प्रेसिडेंट कन्वेंशन सेंटर।
स्वीट महल वालियां दा बिल्कुल नवा प्रेसिडेंट कन्वेंशन सेंटर, 100 to 700 तक दी कैपेसिटी ते खाना उही लाजवाब। स्वीट महल वाला प्रेसिडेंट कन्वेंशन सेंटर, कन्वीनिएंटली लोकेटेड इन बॉर्न। हुणे कॉल करो अते अपनियां पार्टियां बुक कराओ 416-433-9191, 416-433-9191।
प्रेसिडेंट कन्वेंशन सेंटर।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी।